ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਾ ਸੱਚ ਦਾ ਆਨੰਦ ਸਤਰੰਗ ਪਰਣਾਸੀ ਕਰੀ ਮੁਲਕ ਨਿੰਦਾ ਸੁਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀ ਮੇ ਹਰਿਅੰ ਕਰਿਅੰ ਕਰੀ ਮੁਲ ਰਹੀ ਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈਂ ਭਵ ਸਮੂਹ ਸਰਵਦਾ ਸਰਵਯੁਗਤੇ ਦੁਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗ ਦੇ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਈ ਸੈ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੋ ਚਹਿ ਦਰਸ਼ਨ ਹੇਰਾ ਸੋ ਸਰਦਾ ਤਰਹਾ ਹੇਰਨ ਕਰੈ ਪਾਪਨ ਗਨ ਕੋ ਤਤ ਸ਼ਿਨ ਹਰੈ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਅਏ ਸ਼ਾਂਤ ਮਨ ਸੰਤ ਜਿਹੇ ਤਿਹ ਪਦ ਨਮੋ ਹਮਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਵੱਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਮਨ ਇੱਛਾ ਦਾਨ ਕਰਨ ਸਰਵੱਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਾਣ ਹੈ ਜਿਸ ਸੰਗ ਤੈ ਸਭ ਲਾਈਐ ਨੇਹ ਸੋ ਸਹ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਵੋ ਬਿਨਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ साध संग हर गुण रवो बिनसे सब रोग। श्लोक मन इच्छा दान करण सर्वत्र आशा पूर्ण है।
वाहिगुरु जी का खालसा, वाहिगुरु जी की फतेह। परम सत्कार योग गुरु साहब जी दे साजी निवाजी गुरु स्वरूप गुरु खालसा सत्संग जी, सतगुरां दी अपार बख्शिश दा सदका दोनों वक्त गुरु दे मुबारक बचना अनुसार हर दिन रैन कीर्तन गाई, रात दे शुरू होने तो पहला दिन दे शुरू होने तो पहला दोने वेले हर दिन रैन कीर्तन गाई है। बहुत न जोनी नियत कीते हुए समय अनुसार शामां दे वक्त लड़ीवार कथा, अमृत वेले सतगुरां दे मुखवाक दी कथा। रागी सिंह सबान गुरु का जस आप जी नूं सरवण करवाउंदे हैं। मनोहर कीर्तन अज भी आप जी ने सुनिया है। गुरुदेव पातशाह दा कीर्तन और कथा लई समुचे रूप विच उपदेश है, कथा कीर्तन सुखदाई, आत्मक सुख देने वाले दोनों ही कर्तव्य गुरु नूं प्रवान हैं, कीर्तन और कथा। गुरबाणी तो तीन तरीकों के नाल परमात्मा का चिंतन करन दा आदि काल तो गुरु काल तो ही जदों ये तुरकी बाणी संसार दे अंदर गुरु की रसना द्वारा प्रगट हुई है, तुरकी बाणी आई जैसी मैं वह खसम की बाणी, ये उस अकाल पुरख का अपना स्वरूप है गुरबाणी। गुरु ग्रंथ साहब नूं मत्था टेकना अकाल पुरख नूं मत्था टेकना। गुरु ग्रंथ साहब की पूजा निरंकार की पूजा है, बहु बहु बाणी निरंकार है। बाणी का जस परमेश्वर का जस है। गुरु ग्रंथ साहब प्रगट गुरां की दे गुरु का साक्षात निर्गुण ते सरगुण सांझा स्वरूप है। उस वेले तो गुरबाणी का पाठ करना पाठ द्वारा भी वाहिगुरु का चिंतन है। महान पुन पैदा होंदे न पर ज्ञान विच वाधा नहीं हुंदा, पुन्ना विच वाधा हुंदा। पाठ करे हुए हैं पुन महाना, बहुत फल है, असीमित फल जिहदी कोई सीमा नहीं। दूसरा तरीका है उसे गुरबाणी का कीर्तन करना। सिख नूं हदायत है पाठ करने तां भी गुरबाणी का, कीर्तन करने तां भी गुरबाणी। कलयुग दे सब तों वड्डा महात्म कलमे एहो पुन, एदों वड्डा कोई पुन नहीं। पुरातन समयां विच अशमेध जग हुंदे, बहुत किस्मां दे जग हुंदे, सतयुग सत तेता जगी द्वापर पूजा चार, तीनों युग तीनों दड़े कल केवल नाम अंगा, कल युग दे नाम द्वारा। इस करके कई कोट के जग फला, कई करोड़ां जगां दा फल किस नूं प्राप्त हुंदा है? सुन वालियां नूं ते गावन हारियां नूं। सुन गावन हारे राम, सुन वालियां नूं प्राप्त हुंदा है ते गायन करन वालियां नूं, पर शरदा दे अनुसार। इस करके महारिषि व्यास वर्गियां नूं जिन्हां ने पुराणां दी रचना कीती है, जिन्हां दी विद्वता दी हिंदू मत दे विच अज भी तांक है, उन्हां दा अज भी विशेष स्थान है। उन्होंने दो तीन काम ऐसे किए ने हिंदू धर्म वास्ते ਇੱਕ ਤਾਂ ਵੇਦ ਦੇ ਤਿੰਨ ਕਾਂਡ ਬਣਾਏ, ਪਹਿਲਾਂ ਸਭ ਰਲਵੇਂ ਸਲੋਕ ਸੀ, ਇਹ ਮਹਾਰਿਸ਼ੀ ਵਿਆਸ ਦੀ ਦੇਣ ਹੈ। ਕਰਮ ਕਾਂਡ ਦੇ ਸਲੋਕ ਵੱਖਰੇ ਕਰ ਦਿੱਤੇ 80,000, ਉਪਾਸ਼ਨਾ ਕਾਂਡ ਦੇ ਤੀਸਰਾ ਕਾਂਡ ਬਣਾ ਕੇ ਵੇਦ ਦਾ 16,000 ਸਲੋਕ ਉਹ ਇਕੱਠੇ ਕਰ ਦਿੱਤੇ, 4,000 ਸਲੋਕ ਗਿਆਨ ਦਾ ਉਹ ਵੇਦ ਦੇ ਅੰਤਲਾ ਕਾਂਡ ਜਿਹਨੂੰ ਕਹਿੰਦੇ ਨੇ, ਵੇਦ ਅੰਤਾ ਸਾ ਵੇਦਾਂਤਾ, ਵਿਧਾਨ ਦਾ ਅਰਥ ਹੀ ਕਿ ਜਿਹੜਾ ਵੇਦ ਦਾ ਅੰਤਲਾ ਕਾਂਡ ਹੈ ਉਹਦੇ ਵਿੱਚ ਕੀ ਹੈ, ਨਿਰੋਲ ਗਿਆਨ, ਬੇਸਮਝੀ ਦੇ ਵਿੱਚ ਕਈ ਵਾਰੀ ਵਿਧਾਨ ਦਾ ਖੰਡਨ ਕਰਦੇ ਦੇਖੇ ਗਏ, ਜੀ ਵਿਧਾਨ ਤਾਂ ਹਿੰਦੂ ਮਤ ਦੀ ਗੱਲ ਹੈ, ਵਿਧਾਨ ਦਾ ਅਰਥ ਹੈ ਗਿਆਨ, ਗਿਆਨ ਦਾ ਕਾਂਡ। ਤੇ ਦੂਸਰਾ ਉਹਨਾਂ ਨੇ 18 ਪੁਰਾਣ ਰਚੇ, ਇਸ ਲਈ ਮਹਾਰਿਸ਼ੀ ਵਿਆਸ ਦਾ ਬਹੁਤ ਵੱਡਾ ਨਾਂ ਚੱਲਦਾ ਹੈ। ਤੇ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਸਿੱਖਿਆਰਥੀ ਉਹਨਾਂ ਦੇ ਸ਼ਿਸ਼ ਪੁੱਛਦੇ ਹੈ ਕਿ ਜੀ ਇਹ ਦੱਸੋ ਕਿ ਕੋਈ ਐਸਾ ਉਪਾਅ ਹੈ, ਐਸਾ ਯਤਨ ਹੈ ਕਿ ਜੋ ਜੀਵ ਨੇ ਪਾਪ ਕੀਤੇ ਹੈ, ਇਹ ਤਾਂ ਸਾਨੂੰ ਸਮਝ ਆ ਗਈ ਵੀ ਉਹਦਾ ਫਲ ਦੁੱਖ ਭੋਗਣਾ ਪੈਣਾ, ਇਹ ਤਾਂ ਸਾਨੂੰ ਪਤਾ ਚੱਲ ਗਿਆ। ਪੁੰਨੀ ਪਾਪੀ ਆਖਣ ਨਾਹੇ, ਕਹਿਣ ਦੀ ਗੱਲ ਨਹੀਂ ਹੈ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਭੋਗਣਾ ਪਏ। ਔਰ ਕ੍ਰਿਸ਼ਨ ਜੀ ਨੇ ਕਿਹਾ ਅਵਸ਼ਮੇ ਭੁਕਤਿਅੰ, ਛੁਟਕਾਰਾ ਨਹੀਂ ਹੋਏਗਾ, ਅਵਸ਼ ਹੀ ਜ਼ਰੂਰੀ ਹੀ, ਅਵਸ਼ਮੇ ਭੁਕਤਿਅੰ ਕਿਰਤੰ ਕਰਮੰ ਸੁਭਾ ਸੁੰਗ ਅਭੁਗਤੂ ਨਾ ਕੀ ਅਤੇ, ਕਿ ਹੇ ਅਰਜਨ ਇਹ ਜਾ ਨਹੀਂ ਸਕਦਾ, ਫਲ ਭੋਗਣਾ ਹੀ ਪਏਗਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਵੇ ਇਹ ਕਰਮ ਕਮਾਉਂਦੇ ਤੇਵੇ ਹੋ ਫਲਤੇ, ਜੋ ਕਰੇਗਾ ਪਾਪ ਕਰੇਂਦੜ ਸਰਪਰ ਮੁਠੇ, ਅਜਰਾਈਲ ਫੜੇ ਫੜ ਪੁੱਠੇ, ਦੋਜ ਪਿਆ ਸਿਰਜਣ ਹਾਰੇ ਲੇਖਾ ਮੰਗੇ ਬਾਣੀ। ਪਰ ਮਹਾਰਿਸ਼ੀ ਵਿਆਸ ਦੇ ਸ਼ਿਸ਼ ਕਹਿੰਦੇ ਨੇ ਕੋਈ ਐਸਾ ਉਪਾਅ ਹੈ, ਪਾਪ ਤਾਂ ਕਰ ਚੁੱਕੇ ਹਾਂ ਲੇਕਿਨ ਫਲ ਨਾ ਭੋਗਣਾ ਪਵੇ, ਕੋਈ ਤਰੀਕਾ ਹੈ? ਕੰਮ ਦੀ ਗੱਲ ਗੁਆਂਢੀਆਂ ਦੀ ਵੀ ਹੋਵੇ, ਸਮਝ ਲਈਦੀ ਹੈ। ਗੁਣ ਪਸ਼ੂਆਂ ਚੋਂ, ਪੰਛੀਆਂ ਚੋਂ, ਬਿਰਸ਼ਾਂ ਚੋਂ, ਫਸਲਾਂ ਚੋਂ, ਪਾਣੀ ਚੋਂ, ਅਗਨੀ ਚੋਂ, ਕਿੱਥੋਂ ਨਹੀਂ ਗੁਰਬਾਣੀ ਦੇ ਵਿੱਚ ਗੁਣਾਂ ਦੇ ਆਧਾਰ ਤੇ ਸ਼ਬਦ ਆਏ, ਗੁਣ ਕਿੱਥੋਂ ਵੀ ਗ੍ਰਹਿਣ ਕਰ। ਕੁੱਤੇ 'ਚ 6 ਗੁਣ, ਕੁੱਤੇ 'ਚੋਂ ਵੀ ਗੁਣ ਲੈਣੇ, ਖੋਤੇ 'ਚ ਗੁਣ, ਸ਼ੇਰ 'ਚ ਗੁਣ ਹੈ। ਇਸ ਕਰਕੇ ਜੇ ਮਹਾਰਿਸ਼ੀ ਵਿਆਸ ਦੀ ਰਚਨਾ ਦੇ ਵਿੱਚ ਕੋਈ ਗੁਣ ਦੀ ਗੱਲ ਪਈ ਹੈ, ਗੁਰਮਤ ਬੜੀ ਵਿਸ਼ਾਲ ਹੈ, ਇੱਥੇ ਪ੍ਰਮਾਣ ਦੇਣ 'ਤੇ ਕੋਈ ਪਾਬੰਦੀ ਨਹੀਂ ਹੈ। ਤੇ ਕਹਿਣ ਲੱਗੇ ਐ ਸ਼ਿਸ਼ੋ ਅਪਾ ਹੈ, ਕਹਿੰਦੇ ਜੀ ਦੱਸੋ ਕੈਸਾ ਹੈ। ਉਹਨਾਂ ਨੇ ਫਿਰ ਸੰਸਕ੍ਰਿਤ ਦੇ ਵਿੱਚ ਸੂਤਰ ਉਚਾਰਨ ਕੀਤੇ ਹੋਏ ਮਿਲਦੇ ਆ, ਕਹਿੰਦੇ ਵਰਤਮਾਨ ਜਦ ਪਾਪੰ ਜਦ ਭੁਤੂੰ ਜਦ ਭਵਿਸ਼ਤੀ ਤਤ ਸਰਦਿਆਂ ਨਿਰਦਿਹਾਇ ਤਾਸੂ ਗੋਬਿੰਦ ਅਨਲ ਕੀਰਤਨਮ। ਐ ਸੰਸਾਰ ਦੇ ਲੋਗੋ, ਤਿੰਨਾਂ ਸਮਿਆਂ ਦੇ ਕੀਤੇ ਹੋਏ ਪਾਪਾਂ ਨੂੰ ਫੂਕਣ ਦੇ ਲਈ ਗੋਬਿੰਦ ਦਾ ਕੀਰਤਨ ਅਗਨੀ ਦਾ ਕੰਮ ਕਰਦਾ। ਇਸ ਕਰਕੇ ਕੀਰਤਨ ਦੀ ਆਪਣੀ ਹੀ ਮਹੱਤਤਾ ਹੈ ਗੁਰੂ ਘਰ ਵਿੱਚ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇ। ਤੀਸਰਾ ਤਰੀਕਾ ਹੈ ਗੁਰਬਾਣੀ, ਕੀਰਤਨ ਕਰਨ ਦੇ ਨਾਲ ਵੀ ਵਿਚਾਰਾਂ ਦੇ ਵਿੱਚ ਗਿਆਨ ਦਾ ਵਾਧਾ ਨਹੀਂ ਹੋਏਗਾ। ਮਹਾਤਮ ਬਹੁਤ ਵੱਡਾ, ਪਾਪਾਂ ਨੂੰ ਫੂਕਦਾ ਹੈ, ਪਾਠ ਵੀ ਜੋ ਗੁਰਬਾਣੀ ਦੀ ਕਥਾ ਹੈ, ਪੁੰਨ ਕਰਮ ਤਾਂ ਗੁਰਬਾਣੀ ਦਾ ਪਾਠ ਸੁਣਦੇ ਹਾਂ, ਇਹਦੇ ਵਿੱਚੋਂ ਕੁਛ ਪ੍ਰਾਪਤ ਹੋਣਾ ਹੀ ਹੋਣਾ, ਜੋ ਕੀਰਤਨ ਚੋਂ ਮਿਲਿਆ ਜੋ ਪਾਠ ਚੋਂ ਮਿਲਿਆ, ਕਿਉਂਕਿ ਪਹਿਲਾਂ ਤੁਕ ਬੋਲੀ ਜਾਂਦੀ ਹੈ ਫਿਰ ਉਹਦੇ ਅਰਥ ਹੁੰਦੇ। ਕਲਗੀਧਰ ਪਾਤਸ਼ਾਹ ਨੇ ਆਪਣੇ ਬੱਚੇ ਬੱਚੀਆਂ ਤੇ ਇੱਕ ਮਹਾਨ ਕਿਰਪਾ ਕੀਤੀ ਕਿ ਜਿਹੜਾ ਸਾਨੂੰ ਆਪਣੀ ਰਸਨਾ ਚੋਂ ਕਥਾ ਉਚਾਰਨ ਕਰਕੇ ਇਹ ਹੁਕਮ ਕੀਤਾ ਕਿ ਗੁਰਬਾਣੀ ਦੀ ਕਥਾ ਕਰਨੀ ਹੈ ਜਾਂ ਗੁਰੂ ਇਤਿਹਾਸ ਦੀ ਕਥਾ ਕਰਨੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਜਨਮਾਂ ਜਨਮਾਂਤਰ ਦੀ ਮੈਲ ਲੈ ਜਾਂਦੀ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਗਾ। ਐਸੀ ਜੋ ਸਤਿਗੁਰਾਂ ਦੀ ਬਖਸ਼ੀ ਹੋਈ ਕਥਾ ਹੈ, ਕਥਾ ਦੀ ਪਰਿਭਾਸ਼ਾ ਆਪ ਜੀ ਨੇ ਸੁਣ ਲਈ ਹੈ ਔਰ ਕਥਾ ਦੇ ਮਹੱਤਵ ਵਿੱਚ ਬੇਅੰਤ ਤੁਕਾਂ ਸ਼ਬਦ ਵਿਦਵਾਨਾਂ ਤੋਂ ਸੁਣਦੇ ਵੀ ਰਹਿੰਦੇ ਹੋ, ਪਰ ਸਾਵਧਾਨ ਵੀ ਰਹਿਣਾ ਹੈ। ਪੰਥ ਨੇ ਅਵੇਸਲੇ ਨਹੀਂ ਹੋਣਾ, ਕਲਗੀਧਰ ਪਾਤਸ਼ਾਹ ਦੇ ਬੱਚੇ ਬੱਚੀਆਂ ਨੇ ਜਾਗਣਾ ਹੈ, ਸੁੱਤੇ ਨਹੀਂ ਰਹਿਣਾ, ਨਹੀਂ ਤਾਂ ਸੁੱਤਿਆਂ ਨੂੰ ਚੋਰ ਲੁੱਟ ਕੇ ਲੈ ਜਾਂਦੇ ਹੈ। ਔਰ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਕਈ ਵਾਰੀ ਚੋਰ ਲੋਕਾਂ ਨੂੰ ਕਹਿੰਦੇ ਹੈ, ਜਿਵੇਂ ਮਾਤਾ ਗੁਜਰ ਕੌਰ ਨੂੰ ਇੱਕ ਚੋਰ ਬੰਦਾ ਕਹਿੰਦਾ, ਮਾਂ ਸਾਡੇ ਪਿੰਡ ਵਿੱਚ ਬੜੇ ਚੋਰ ਰਹਿੰਦੇ ਨੇ, ਆਪਣੀ ਗਠੜੀ ਸੰਭਾਲ ਕੇ ਰੱਖੀ। ਕਈ ਵਾਰੀ ਚੋਰ ਵੀ ਇਹੀ ਭਾਸ਼ਾ ਬੋਲਦੇ ਹੈ, ਆਪਣੀ ਅੱਖਾਂ ਨਾਲ ਵੇਖਣਾ, ਕੰਨਾਂ ਨੂੰ ਅੱਖਾਂ ਨਹੀਂ ਬਣਾਉਣਾ, ਅੱਖਾਂ ਨੂੰ ਅੱਖਾਂ ਰਹਿਣ ਦੇਣਾ, ਕੰਨਾਂ ਨੂੰ ਕੰਨ। ਪੰਥ ਖਾਲਸੇ ਨੂੰ ਅੱਜ ਬਾਹਰਲਿਆਂ ਤੋਂ ਉਤਨਾ ਖਤਰਾ ਨਹੀਂ ਜਿੰਨਾ ਆਪਣਿਆਂ ਤੋਂ ਹੋ ਚੁੱਕਾ। ਕਿਉਂ? ਜਦੋਂ ਵਿਗਿਆਨੀਆਂ ਦੀ ਸੋਚ ਨੇ ਸਾਡਾ ਕੱਖ ਨਹੀਂ ਵਿਗਾੜਿਆ, ਜਦੋਂ ਉਹ ਸੋਚ ਦੁਸ਼ਮਣਾਂ ਦੇ ਤਨ ਦੇ ਵਿੱਚੋਂ ਬੋਲਦੀ ਸੀ, ਤਾਂ ਪੰਥ ਨੂੰ ਕੋਈ ਵੀ ਰਾਈ ਮਾਤਰ ਨੁਕਸਾਨ ਨਹੀਂ ਹੋਇਆ। ਸਿਆਣ ਆਉਂਦੀ ਸੀ, ਕੋਈ ਹਿੰਦੂ ਵਿਦਵਾਨ ਬੋਲਦਾ ਤੇ ਕੋਈ RSS ਦਾ ਸਾਡਾ ਸਿੱਖਾਂ ਦੀ ਦੁਸ਼ਮਣ ਜਮਾਤ ਦਾ ਬੰਦਾ ਬੋਲਦਾ, ਸਮਝ ਆਉਂਦੀ ਸੀ। ਹੁਣ ਉਹਨਾਂ ਨੇ ਉਸ ਸੋਚ ਨੇ ਤਲ ਬਦਲਿਆ, ਉਹਨਾਂ ਨੇ ਕਿਹਾ ਤਨ ਸਿੱਖ ਦਾ ਹੋਵੇ ਤੇ ਸੋਚ ਸਾਡੀ ਹੋਵੇ, ਸਰੂਪ ਸਿੱਖ ਦਾ ਹੋਵੇ ਤੇ ਬੋਲੀ ਸਾਡੀ ਬੋਲੀ ਜਾਏ। ਉਹਦੇ ਚ ਕੀ ਹੈ ਕਿ ਸਿੱਖਾਂ ਦਾ ਸਾਰਾ ਸਿਧਾਂਤ ਨੂੰ ਕੱਟ ਵੱਢ ਦਿਓ, ਨਾ ਗੁਰੂ ਇਤਿਹਾਸ ਦੀਆਂ ਸਾਖੀਆਂ ਠੀਕ ਹਨ, ਨਾ ਸੰਪਰਦਾ ਦੇ ਅਰਥ ਠੀਕ ਹਨ, ਨਾ ਬਾਬੇ ਦੀਪ ਸਿੰਘ ਦਾ ਸਿਰ ਲਿਹਾ ਤੇ ਨਾ ਉਹ ਸਿਰ ਵੱਢੇ ਤੇ ਤੁਰ ਸਕਦਾ, ਨਾ ਤੱਤੀ ਤਵੀ ਤੇ ਗੁਰੂ ਅਰਜਨ ਦੇਵ ਬੈਠਾ, ਇਹ ਹੋ ਹੀ ਨਹੀਂ ਜੀ ਸਕਦਾ, ਤੇ ਨਾ ਹੀ ਅੰਮ੍ਰਿਤ ਸੰਚਾਰ ਹੋਇਆ, ਨਾ ਅਮਰ ਦੀਆਂ ਬਾਣੀਆਂ, ਇਹ ਸਭ ਕੁਛ ਸੋਚੀ ਸਮਝੀ ਇੱਕ ਸਕੀਮ ਦੇ ਤਹਿਤ ਹੋ ਰਿਹਾ, ਸਧਾਰਨ ਬਾਤ ਨਹੀਂ ਹੈ। ਦੋ ਗੱਲਾਂ ਦਾ ਚੇਤੇ ਰੱਖਣਾ, ਜਦੋਂ ਬ੍ਰਹਮ ਬਾਣੀ ਦੀ ਵਿਚਾਰ ਸ਼ੁਰੂ ਹੋ ਗਈ ਆਪਾਂ ਇਹ ਗੱਲਾਂ ਕਰ ਨਹੀਂ ਸਕਾਂਗੇ। ਸ਼ੁਰੂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਲੱਕੜ ਨੂੰ ਖਾਣ ਵਾਸਤੇ ਦੋ ਦੁਸ਼ਮਣ ਲੱਕੜ ਦੇ, ਕੀਮਤੀ ਲੱਕੜ ਹੋ ਗਏ, ਬਾਹਰ ਤੋਂ ਸਿਉਂਕ ਖਾਂਦੀ ਹੈ ਤੇ ਵਿੱਚੋਂ ਘੁਣ ਖਾਂਦਾ ਹੈ। ਜੇ ਇਹਨਾਂ ਦੋਨਾਂ ਦੇ ਵਿੱਚੋਂ ਅਸੀਂ ਪਹਿਚਾਨ ਕਰੀਏ ਕਿ ਘੁਣ ਮਾੜਾ ਹੈ ਕਿ ਸਿਉਂਕ ਮਾੜੀ ਹੈ, ਮਾੜੇ ਤਾਂ ਦੋਨੇ ਹੀ, ਪਰ ਦੋਨਾਂ ਚੋਂ ਇੱਕ ਚੁਣੀਏ ਤਾਂ ਘੁਣ ਜ਼ਿਆਦਾ ਮਾੜਾ ਹੈ। ਕਿਉਂ? ਦਿਸਦਾ ਨਹੀਂ, ਸਿਉਂਕ ਦਿਸਦੀ ਹੈ। ਦਿਸਦੀ ਚੀਜ਼ ਦਾ ਇਲਾਜ ਕਰਨਾ ਬੜਾ ਸੌਖਾ ਹੈ, ਉਹਨੂੰ ਬਾਹਰ ਤੋਂ ਝਾੜ ਦੇਵਾਂਗੇ, ਘਰਾਂ 'ਚ ਚੜ੍ਹ ਜਾਂਦੀ ਹੈ ਸਿਉਂਕ, ਲਗਤੇ ਚੜ੍ਹ ਗਈ ਤਾਂ ਚੜ੍ਹ ਦੇਵਾਂਗੇ, ਸੌਖੀ ਚੜ੍ਹ ਜਾਏਗੀ, ਪਰ ਘੁਣ ਤਾਂ ਵਿੱਚ ਜਾ ਲੱਗਿਆ। ਸਿੱਖੀ ਨੂੰ ਪਖੰਡ ਦੀ ਸਿਉਂਕ ਚੜ੍ਹ ਰਹੀ ਹੈ, ਚੜ੍ਹਨੀ ਪੈ ਰਹੀ, ਜਿਹੜਾ ਪਖੰਡ ਹੋ ਰਿਹਾ ਨਾ, ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਆਪਣੇ ਨਾਲ ਜੋੜਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਦੀਵਾਰਾਂ ਖੜੀਆਂ ਜਾ ਕੀਤੀਆਂ ਜਾ ਰਹੀਆਂ। ਇਤਨੇ ਕੁ ਮੇਰੇ ਸਿੱਖ ਨੇ, ਗੁਰੂ ਦੇ ਨਹੀਂ। ਗੁਰੂ ਅਸਥਾਨਾਂ ਤੋਂ ਤੋੜ ਕੇ ਆਪਣੇ ਨਾਲ ਜੋੜ ਕੇ ਇੱਕ ਗੁਰੂ ਦੀ ਬਰਾਬਰੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਇਹ ਹੈ ਸਿਉਂਕ ਜੋ ਸਿੱਖੀ ਨੂੰ ਖਾਣ ਦਾ ਯਤਨ ਕਰਦੀ ਹੈ, ਨਹੀਂ ਲੱਗਣ ਦੇਣੀ। ਸਿਉਂਕ ਜਿਹੜੀ ਲੱਗਦੀ ਹੈ, ਪਖੰਡ ਜਿਹੜਾ ਹੈ, ਉਹ ਬਹੁਤ ਸਾਰਾ ਪਖੰਡੀ ਲੋਕਾਂ ਨੇ ਸੰਤ ਦਾ ਬਾਣਾ ਪਾ ਕੇ ਪਖੰਡ ਕਰਨਾ ਸ਼ੁਰੂ ਕੀਤਾ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ, ਪਰ ਸੰਤ ਕਦੀ ਪਖੰਡ ਨਹੀਂ ਕਰਦਾ, ਸੰਤ ਕਦੇ ਮਾੜਾ ਕੰਮ ਕਰ ਹੀ ਨਹੀਂ ਸਕਦਾ, ਕਿਉਂਕਿ ਸੰਤ ਹੈ। ਮਾੜਾ ਕੰਮ ਤਾਂ ਜਦੋਂ ਚੋਰਾਂ ਨੇ ਸੰਤਾਂ ਦਾ ਲਿਬਾਸ ਪਾ ਲਿਆ ਨਾ, ਸਾਧਾਂ ਵਾਲਾ, ਤੇ ਉਹਦੇ ਦੋ ਨੁਕਸਾਨ ਹੋ ਰਹੇ ਨੇ, ਇੱਕ ਤਾਂ ਸੰਤ ਦੇ ਬਾਣੇ ਨੂੰ ਦਾਗ ਲੱਗ ਰਿਹਾ ਹੈ, ਸਧਾਰਨ ਲੋਕਾਂ ਨੂੰ ਪਤਾ ਨਹੀਂ ਹੁੰਦਾ ਹਲੋ ਜੀ ਸੰਤ ਇਹ ਹੋਊਗਾ, ਸੰਤ ਕਿੱਥੇ ਹੁੰਦਾ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਤੋਂ ਬਾਣਾ ਨਾ ਵੀ ਹੋਵੇ। ਸੋ ਇਸ ਕਰਕੇ ਜਿਹੜੀ ਨਾਸਤਿਕ ਭਾਵਨਾ ਫੈਲਾਈ ਜਾ ਰਹੀ ਹੈ ਉਹ ਘੁਣ ਲੱਗ ਗਿਆ, ਇਹ ਬਹੁਤ ਖਤਰਨਾਕ ਹੈ। ਘੁਣ ਨੇ ਵਿੱਚੋਂ ਖਾਣਾ ਹੈ, ਸਿਧਾਂਤ ਕੱਟਣਾ ਹੈ। ਮੈਂ ਐਤਕੀ ਦੀ ਫੇਰੀ ਚ ਇੰਨਾ ਕੁਛ ਦੇਖਿਆ ਵੀ ਜਿਹਨਾਂ ਬੀਬੀਆਂ ਦੇ ਕੇਸਕੀਆਂ ਸਜਾਈਆਂ ਸੀ ਨਾ, ਕਈ ਕਈ ਵਰਿਆਂ ਦੀਆਂ ਲਾ ਦਿੱਤੀਆਂ ਉਹਨਾਂ ਨੇ। ਜਿਨ੍ਹਾਂ ਨੇ ਕਦੇ ਮਾਸ ਨੂੰ ਹੱਥ ਨਹੀਂ ਸੀ ਲਾਇਆ ਉਹਨਾਂ ਦੇ ਘਰ ਮਾਸ ਰਿਝਣ ਲੱਗ ਪਿਆ। ਫਿਰ ਅਜਿਹੇ ਪ੍ਰਚਾਰਕਾਂ ਨੂੰ ਤੁਸੀਂ ਮਹਾਨਤਾ ਦੇਣੀ, ਇਹਦਾ ਮਤਲਬ ਵੀ ਤੁਹਾਨੂੰ ਸਿੱਖੀ ਦੀ ਫਿਰ ਉਹਨਾਂ ਲੋਕਾਂ ਨੂੰ ਲੋੜ ਨਹੀਂ, ਗੁਰੂ ਦੀ ਮਰਿਆਦਾ ਦੀ ਲੋੜ ਨਹੀਂ ਰਹੀ। ਜਿਹੜੀ ਬੱਚੀ ਨੇ ਵਰਿਆਂ ਤੋਂ ਔਰ ਜਿਸ ਕੇਸਕੀ ਨੂੰ ਮਹਾਂਪੁਰਸ਼ਾਂ ਨੇ ਇੱਥੋਂ ਤੱਕ, ਮੈਂ ਤੇ ਇੱਕ ਬੀਬੀ ਆਈ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਕਾਲ ਦੇ ਪਿਓ ਦੀ ਗੱਲ, ਮੇਰੀ ਸਿੰਘਣੀ ਨੂੰ ਦੱਸਿਆ, ਦੋਨੇ ਬੈਠੀਆਂ, ਭੈਣੇ ਤੂੰ ਕਦ ਸਜਾਈ ਕੇਸਕੀ? ਮੈਂ ਬੜੀ ਬੇਟੀ। ਉਹ ਕਹਿਣ ਲੱਗੀ ਜੀ ਮੇਰੀ ਕੇਸਕੀ ਦੇ ਪਿੱਛੇ ਦਾ ਇੱਕ ਲੰਮੀ ਕਹਾਣੀ ਹੈ। ਕੀ ਕਹਿੰਦੀ? ਮੇਰਾ ਸਿਰ ਦਰਦ ਕਰਨ ਤੋਂ ਨਹੀਂ ਸੀ ਅੜਦਾ। ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੁੱਛਿਆ, ਮਹਾਂਪੁਰਖੋ ਬੜੀਆਂ ਦਵਾਈਆਂ ਲੈ ਲਈਆਂ, ਬੜਾ ਕੁਛ ਕਰ ਲਿਆ, ਸਿਰ ਦਰਦ ਕਰਨ ਤੋਂ ਨਹੀਂ ਹਟਦਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਜਿਹੜੀ ਰਸਨਾ ਹਰ ਵੇਲੇ ਤੂੰ ਹੀ ਦਾ ਜਾਪ ਕਰਦੀ ਹੈ ਗੁਰੂ ਪਿਆਰਿਓ, ਕੋਈ ਬਚਨ ਕਿਸੇ ਵੇਲੇ ਨਿਕਲ ਜਾਏ ਪੂਰਾ ਹੋ ਜਾਂਦਾ। ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋ ਬੰਦੇ ਪੂਰੇ ਹੋ ਜਾਂਦੇ। ਮਹਾਂਪੁਰ ਕਹਿਣ ਲੱਗੇ, ਬੀਬੀ ਕੇਸ ਕੀ ਸਜਾ ਲੈ, ਤੇਰਾ ਸਿਰ ਦਰਦ ਕਰਨ ਤੇ ਹਟ ਜਾਏ। ਮੇਰੇ ਪਰਿਵਾਰ ਨੂੰ, ਮੇਰੀ ਸਿੰਘਣੀ ਨੂੰ ਬੀਬੀ ਮਿਲੀ ਆ, ਕਹਿੰਦੀ ਬੀਬੀ 35 ਸਾਲ ਹੋ ਗਏ ਮੇਰੇ ਸਿਰ ਦਰਦ ਹੋਏ ਨੂੰ, 35 ਸਾਲ 35 ਸਾਲ ਵਿੱਚ ਕਦੇ ਦਰਦ ਨਹੀਂ ਹੋਇਆ, ਤੇ ਅਸੀਂ ਤਾਂ ਜ਼ੋਰ ਲਾ ਕੇ ਬੀਬੀਆਂ ਨੂੰ ਕੇਸਾਂ ਦਾ ਸੰਭਾਲ, ਕੇਸਕੀਆਂ ਸਜਾਈਏ, ਤੇ ਤੁਸੀਂ ਲੋਕ ਕੇਸਕੀਆਂ ਲਵਾਉਣ ਵਾਸਤੇ ਆ ਗਏ, ਤੇ ਲੋਕ ਜਿਹੜੇ ਤੁਹਾਨੂੰ ਹਵਾ ਦਿੰਦੇ ਨਾ, ਗਿਆਨਹੀਣ ਅਗਿਆਨ ਪੂਜਾ। ਮੈਂ ਕਹਿੰਦਾ ਪਖੰਡ ਤੋਂ ਨਹੀਂ ਇੰਨਾ ਖਤਰਾ ਜਿੰਨਾ ਇਸ ਘੁਣ ਤੋਂ ਖਤਰਾ ਹੋ ਗਿਆ। ਜਾਗੋ, ਜਾਗਣ ਦਾ ਮੌਕਾ ਆ ਗਿਆ, ਨਹੀਂ ਤਾਂ ਸਿੱਖੀ ਨਹੀਂ ਬਚੇਗੀ। ਸਾਧੂ ਦਾ ਕੱਖ ਨਹੀਂ ਵਿਗੜੇਗਾ, ਸਾਧੂ ਆਪਣੇ ਥਾਂ ਤੇ ਬੈਠ ਕੇ ਸਿਮਰਨ ਕਰਕੇ ਮੁਕਤ ਹੋ ਜਾਏਗਾ, ਲੇਕਿਨ ਸੰਸਾਰ ਉਜੜ ਜਾਏਗਾ ਬਾਈ। ਸੰਤ ਨੂੰ ਦਰਦ ਇਸ ਲਈ ਹੈ, ਸੰਤ ਜਪਾਵੈ ਨਾਮ, ਸੰਤ ਦੀ ਡਿਊਟੀ ਹੈ, ਮੁਕਤੀ ਦੇਣੀ ਹੈ ਰੱਬ ਨੇ, ਸੰਤ ਨੇ ਨਾਮ ਜਪਾਉਣਾ ਹੈ, ਦੋਨਾਂ ਤੋਂ ਬਿਨਾਂ ਕੰਮ ਨਹੀਂ ਚੱਲੇਗਾ। ਕਹੋ ਨਾਮਾ ਕਿਉਂ ਪਾਈ ਹੈ, ਬਿਨ ਭਗਤਾਂ ਭਗਵਾਨ। ਜਿਹੜੇ 3 ਵਜੇ ਉੱਠਦੇ ਸੀ ਹਰ ਰੋਜ਼, 1:30 ਵਜੇ ਉੱਠਦੇ ਸੀ, ਉਹ ਕਹਿੰਦੇ ਸਾਨੂੰ ਤਾਂ ਸੋਝੀ ਹੋਣਾ ਹੀ ਹੈ, ਹੁਣ 7 ਵਜੇ ਉੱਠਦੇ ਹਾਂ, ਮੌਜ ਲੱਗ ਗਈ ਹੈ। ਅਖੇ ਗਿਆਨੀ ਜੀ ਆਏ ਸੀ, ਉਹਨਾਂ ਨੇ ਕਥਾ ਵਿੱਚ ਕਹਿ ਤਾਂ ਕੋਈ ਲੋੜ ਨਹੀਂ ਸਵੇਰੇ ਉੱਠਣ ਦੀ। ਤੁਹਾਡਾ ਅੰਮ੍ਰਿਤ ਵੇਲਾ ਖੋਇਆ ਜਾ ਰਿਹਾ, ਤੁਹਾਡੇ ਕੋਲੋਂ ਅੰਮ੍ਰਿਤ ਦੀਆਂ ਬਾਣੀਆਂ ਖੋਈਆਂ ਜਾ ਰਹੀਆਂ, ਤੇ ਫਿਰ ਵੀ ਸੁੱਤੇ ਰਹੋ ਗੁਰੂ ਪਿਆਰੇ? ਨਹੀਂ, ਆਪਣੀ ਜ਼ਿੰਮੇਦਾਰੀ ਆਪਣੇ ਸਰੀਰ ਦੀ ਹੁੰਦੀ ਹੈ। ਜੋ ਕੁਛ ਮੇਰਾ ਸਰੀਰ ਕਰ ਸਕਦਾ ਮੈਂ ਕਰ ਰਿਹਾ, ਜੋ ਮੈਂ ਆਪਣੇ ਭਾਈਚਾਰੇ ਤੋਂ ਕਰਾ ਸਕਦਾ, ਜਿੰਨੀ ਕੁ ਜ਼ਿੰਮੇਦਾਰੀ ਹੈ ਮੈਂ ਉਹਨਾਂ ਤੋਂ ਵੀ ਕਰਾਉਣ ਦਾ ਯਤਨ ਕਰਦਾ, ਪਰ ਜੋ ਤੁਹਾਡੇ ਕਰਨ ਵਾਲਾ ਹੈ, ਸਾਰੇ ਸਿੱਖੀ ਦੇ ਪਹਿਰੇਦਾਰ ਬਣ ਜਾਓ। ਸ਼ੁਕਰ ਹੈ ਇੱਥੇ ਬਹੁਤ ਗਿਣਤੀ ਦੇ ਵਿੱਚ ਬੱਚੀਆਂ, ਬੱਚੇ ਸਿਆਣੀ ਉਮਰ ਦੇ ਵੀ, ਛੋਟੀ ਉਮਰ ਦੇ ਵੀ, ਬਾਬਾ ਦਰਸ਼ਨ ਸਿੰਘ ਜੀ ਦੇ ਕੋਲ ਗੁਰਬਾਣੀ ਦੀ ਸ਼ੁੱਧ ਸੰਥਿਆ ਲੈਂਦੇ ਨੇ, ਸਿੱਖੀ ਦੇ ਚੰਗੇ ਸੰਸਕਾਰ ਲੈਂਦੇ ਨੇ। ਤੇ ਮੈਂ ਇਹਨਾਂ ਦੇ ਵਿਦਿਆਰਥੀਆਂ ਦੇ ਵਿੱਚੋਂ ਜਿਹੜੇ ਕਥਾ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ 31 ਰਾਗ ਗੁਰਬਾਣੀ ਦੇ ਇੱਕ ਬੱਚੀ ਨੇ ਸੁਣਾਏ, ਬੜੀ ਖੁਸ਼ੀ ਹੋਈ। ਤੇ ਦੋਸ਼ ਕਿਹੜੇ ਕਿਹੜੇ ਦੋਖ ਉਹ ਸੁਣਾਏ, 5 ਦੋਖ ਕਿਹੜੇ ਹਨ, ਤੇ ਪਰ ਫਿਰ ਵੀ ਸਾਰੀ ਪਹਿਰੇਦਾਰ ਬਣ ਜਾਓ। ਸਿੱਖੀ ਦਾ ਘਰ ਬੜਾ ਦੂਰ ਹੈ ਗੁਰੂ ਪਿਆਰੇ, ਉਹ ਬਹੁਤ ਦੂਰ ਹੈ। ਮੈਂ ਕਿਸੇ ਪੁਸਤਕ ਦੇ ਵਿੱਚੋਂ ਨੇ ਇੱਕ ਬੜੇ ਸਾਡੀ ਕੌਮ ਦੇ ਮੰਨੇ ਪਰਮੰਨੇ ਰਾਗੀ ਸਿੰਘ ਸਾਹਿਬ, ਜਿਨ੍ਹਾਂ ਦੀ ਕੁੱਲ ਦੇ ਵਿੱਚ ਰਾਗ ਬੜੀ ਦੇਰ ਦਾ ਚੱਲਿਆ ਰਿਹਾ, ਬੜੀ ਰਸਦਾਇਕ ਇੱਕ ਗੱਲ ਸੁਣਾਈ। ਕਹਿੰਦੇ ਜਦੋਂ ਭਾਈ ਨੰਦ ਲਾਲ ਸਿੰਘ ਜੀ, ਅਜੇ ਸਿੰਘ ਨਹੀਂ ਸੀ, ਭਾਈ ਨੰਦ ਲਾਲ ਜੀ ਸੀ, ਅੰਮ੍ਰਿਤ ਛਕ ਕੇ ਤਾਂ ਸਿੰਘ ਹੋ ਗਏ ਨਾ, ਕਈਆਂ ਨੂੰ ਇਹ ਬੜੀ ਤਕਲੀਫ ਹੈ ਜੀ, ਨੰਦ ਲਾਲ ਨੂੰ ਸਿੰਘ ਕਿਉਂ ਕਹਿਣ ਲੱਗੇ? ਸੰਤ ਬੜੇ ਸਿੰਘ ਕਹਿੰਦੇ, ਉਹ ਕਹਿੰਦੇ ਜਦੋਂ ਅੰਮ੍ਰਿਤ ਛਕਿਆ ਫਿਰ ਉਹਨੂੰ ਸਿੰਘ ਨਹੀਂ ਕਹਾਂਗੇ, ਹੋਰ ਕੀ ਕਹਾਂਗੇ? ਆਖੇ ਜੀ ਗੁਜਰ ਕੌਰ ਕਿਉਂ ਕਹਿਣ ਲੱਗੇ, ਗੁਜਰੀ ਕਿਆ ਕਰੋ? ਮਹਾਰਾਜ ਕਹਿੰਦੇ ਅੱਧਾ ਨਾਮ ਕਿਸੇ ਦਾ ਵੀ ਨਹੀਂ ਲੈਣਾ, ਫਿਰ ਕਿਉਂ? ਸਾਡੇ ਇੱਕ ਜ਼ਿੰਮੇਦਾਰ ਸੰਤ ਸਮਾਜ ਦੇ ਮੈਨੂੰ ਕਹਿਣ ਲੱਗੇ ਜੀ ਇਹ ਤਾਂ ਹੁਣ ਤੁਹਾਡੀ ਜਥੇਬੰਦੀ ਨਹੀਂ ਚਲਾ ਦਿੱਤੀ, ਇਹ ਮਾਤਾ ਗੁਜਰ ਕੌਰ ਕਹੋ ਜੀ, ਸਾਹਿਬ ਕੌਰ ਕਰੋ, ਸਾਹਿਬ ਦੇਵਾ। ਮੈਂ ਕਿਹਾ ਮਹਾਂਪੁਰਸ਼ੋ ਮਿਹਰਬਾਨੀ ਕਰਕੇ ਤੁਹਾਡੀ ਰਸਨਾ ਤੋਂ ਦੁਬਾਰੇ ਨਾ ਮੈਂ ਸੁਣਾ। ਕਹਿੰਦੇ ਇਹਦਾ ਕੋਈ ਲਿਖਤੀ ਪ੍ਰੂਫ ਮੇਰੇ ਕੋਲ ਹੈਗਾ, ਮੈਂ ਦਿਖਾਉਣਾ ਵੀ ਆਹ ਦੇਖੋ ਤੇ ਸਾਹਿਬ ਕੌਰ ਲਿਖਿਆ ਹੋਇਆ ਦਿਖਾਉਣਾ, ਜਿਹੜੇ ਸਰੋਤ ਨੇ ਜਿਹਨਾਂ ਨੂੰ ਮੰਨਿਆ ਜਾਂਦਾ ਉਹਨਾਂ ਵਿੱਚ। ਕਿਤੇ ਪੱਟ ਬਹੀਆਂ ਪੜ ਕੇ ਦੇਖੋ ਕਿੰਨਾ ਕੁਛ ਲਿਖਿਆ ਪੱਟ ਬਹੀਆਂ ਵਿੱਚ। ਇਸ ਕਰਕੇ ਭਾਈ ਸਾਹਿਬ ਗਜਨੀ ਦੇ ਰਹਿਣ ਵਾਲੇ ਮਹਾਨ ਵਿਦਵਾਨ ਸਮਾਂ ਬਣਿਆ, ਔਰੰਗਜ਼ੇਬ ਨੇ ਪੂਰੇ ਸੰਸਾਰ ਦੇ ਵਿੱਚੋਂ ਕਹਿ ਲਈਏ ਜਿੱਥੋਂ ਵੀ ਵਿਦਵਾਨ ਦਾ ਪਤਾ ਲੱਗਿਆ ਇਹਨੇ ਉੱਥੋਂ ਹੀ ਵਿਦਵਾਨ ਆਪਣੀ ਸਭਾ ਵਿੱਚ ਲੈ ਲਿਆ। ਔਰੰਗਜ਼ੇਬ ਦਾ ਪਹਿਲਾ ਸਰੂਪ ਹੋਰ ਹੈ, ਬਾਦ ਵਾਲਾ ਹੋਰ ਹੈ, ਜਿਵੇਂ ਬੇਅੰਤ ਸਿੰਘ ਦਾ ਪਹਿਲਾ ਸਰੂਪ ਹੋਰ ਹੈ, ਬਾਦ ਦਾ ਹੋਰ ਹੈ। ਕਈ ਬੰਦੇ ਬਦਲਦੇ ਆ। ਤੇ ਭਾਈ ਨੰਦ ਲਾਲ ਜੀ ਨੂੰ ਔਰੰਗਜ਼ੇਬ ਨੇ ਆਪਣੇ ਬੇਟੇ ਨੂੰ ਮਹਾਨ ਵਿਦਵਾਨ ਬਣਾਉਣ ਵਾਸਤੇ, ਜਿਹੜਾ ਬਾਅਦ ਵਿੱਚ ਬਹਾਦਰ ਸ਼ਾਹ ਦੇ ਨਾਂ ਦੇ ਨਾਲ ਪ੍ਰਸਿੱਧ ਹੋਇਆ, ਇਹ ਮੁਅੱਜ਼ਮ ਸ਼ਾਹ ਸੀ ਇਹਦਾ ਨਾਮ ਔਰੰਗਜ਼ੇਬ ਦੇ ਬੇਟਿਆਂ ਵਿੱਚ। ਉਹਨੇ ਕਿਹਾ ਇਹ ਬੱਚੇ ਨੂੰ ਮੈਂ ਵਿਦਵਾਨ ਬਣਾਉਣਾ। ਪੜ੍ਹਾਉਂਦਾ ਗਿਆ, ਇੱਕ ਦਿਨ ਆਇਆ, ਕਿਉਂਕਿ 1400 ਵਿਦਵਾਨ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਉਹਦੀ ਸ਼ੋਭਾ ਵਧਾਉਂਦਾ ਸੀ। 1400 ਵਿਦਵਾਨ, ਇੱਕ ਵਿਦਵਾਨ ਰੱਖਣਾ ਔਖਾ, ਤੇ 1400 ਵਿਦਵਾਨ ਵੀ ਕਿਹੜਾ ਸੀ? ਆਲਮ ਫਾਜ਼ਲ ਦੀ ਡਿਗਰੀ ਵਾਲਾ, ਪੰਜ ਭਾਸ਼ਾ ਦੇ ਵਿੱਚ ਤਿੰਨ ਤਿੰਨ ਡਿਗਰੀਆਂ ਨੇ ਗੁਰੂ ਪਿਆਰੇ, ਪੰਜਾਬੀ ਚ ਵੀ ਤਿੰਨ ਡਿਗਰੀ, ਬੁੱਧੀਮਾਨੀ, ਵਿਦਵਾਨੀ, ਗਿਆਨੀ, ਇਹ ਡਿਗਰੀਆਂ ਨੇ ਜਿਹੜਾ ਲਿਖਤੀ ਰੂਪ ਮਿਲ ਗਈ। ਰਤਨ ਭੂਸ਼ਣ ਪ੍ਰਭਾਕਰ ਹਿੰਦੀ ਦੀਆਂ ਤਿੰਨ ਡਿਗਰੀਆਂ ਨੇ, ਉਰਦੂ ਦੇ ਵਿੱਚ ਅਦੀਬ, ਅਦੀਬ ਆਲਮ, ਅਦੀਬ ਫਾਜ਼ਲ ਤਿੰਨ ਡਿਗਰੀਆਂ ਨੇ, ਤੇ ਫਾਰਸੀ ਦੀ ਮੁਨਸ਼ੀ, ਮੁਨਸ਼ੀ ਆਲਮ, ਮੁਨਸ਼ੀ ਫਲ ਤਿੰਨ ਡਿਗਰੀਆਂ ਫਾਰਸੀ ਚ, ਅਰਬੀ ਦੇ ਵਿੱਚ ਵੀ ਤਿੰਨ ਡਿਗਰੀਆਂ, ਮੌਲਵੀ, ਮੌਲਵੀ ਆਲਮ, ਮੌਲਵੀ ਫਾਜ਼ਲ। ਇਦੋਂ ਵੱਡੀ ਇਸਲਾਮ ਚ ਕੋਈ ਡਿਗਰੀ ਨਹੀਂ। 1400 ਵਿਦਵਾਨ ਇਹੋ ਜਿਹਾ ਰੱਖਿਆ ਹੋਇਆ ਸੀ ਔਰੰਗਜ਼ੇਬ, ਇੱਕ ਦੂਜੇ ਇੱਕ ਚੜ੍ਹਨ। ਇੱਕ ਦਿਨ ਕੁਰਾਨ ਦੀ ਐਤ ਤੇ ਆ ਕੇ ਗੱਲ ਅੜ ਗਈ, ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ, ਵਿਦਵਾਨ ਸੀ ਆਪ ਵੀ, ਜੇ ਕਿਤੇ ਬੰਦਗੀ ਕਰਨ ਵਾਲਾ ਹੁੰਦਾ ਹੋ ਸਕਦਾ ਏਡੇ ਏਡੇ ਪਾਪ ਨਾ ਕਰਦਾ ਔਰੰਗਜ਼ੇਬ। ਵਿਦਿਆ ਸੀ ਪਰ ਬੰਦਗੀ ਨਹੀਂ ਸੀ, ਖਾਲੀ ਸੀ ਬੰਦਗੀ। ਹਰ ਰੋਜ਼ ਦੀ ਰਿਪੋਰਟ, ਔਰੰਗਜ਼ੇਬ ਦਾ ਬੇਟਾ ਨੰਦ ਲਾਲ ਜੀ ਦਾ ਵਿਦਿਆਰਥੀ, ਉਹਦਾ ਸ਼ਗਿਰਦ ਆ ਕੇ ਦੱਸਦਾ, ਭਾਈ ਸਾਹਿਬ ਪੁੱਛਦਾ ਅੱਜ ਤੇਰੀ ਅੱਬਾ ਦੀ ਸਭਾ 'ਚ ਕੀ ਹੋਇਆ? ਉਹ ਕਹਿੰਦਾ ਜੀ ਅੱਜ ਤਾਂ ਹੱਦੇ ਹੋ ਗਈ, ਕੁਰਾਨ ਦੀ ਇਕਾਇਦ ਦਾ ਅਰਥ ਹੀ ਕਿਸੇ ਨੂੰ ਨਹੀਂ ਆਇਆ। ਭਾਈ ਸਾਹਿਬ ਕਹਿੰਦੇ ਲਿਆ ਮੈਨੂੰ ਦਿਖਾ ਕਿਹੜਾ? ਕਹਿੰਦੇ ਜੀ ਆ। ਭਾਈ ਸਾਹਿਬ ਹੱਸ ਕੇ ਕਹਿੰਦੇ ਉਹ ਅਨੁਭਵੀ ਵਿਦਵਾਨ ਸੀ। ਕਹਿੰਦੇ ਤੇਰੇ ਕੋਲੋਂ ਕਰਾ ਦਿਆਂ? ਕਹਿੰਦੇ ਜੀ ਫਿਰ ਤਾਂ ਚਮਤਕਾਰ ਹੈ। ਕਹਿੰਦੇ ਕੱਲ ਸਭਾ ਦੇ ਜਾ ਕੇ ਮੇਰਾ ਸ਼ਗਿਰਦ 1400 ਵਿਦਵਾਨਾਂ 'ਚ ਅਰਥ ਕਰੇਗਾ, ਬੱਚਾ ਭੈ ਨਾ ਕਰੀ, ਉਹਨੂੰ ਸਿਖਾਲ ਦਿੱਤਾ। ਅਗਲੇ ਦਿਨ ਸਭਾ ਫਿਰ ਲੱਗੀ, ਜਦੋਂ ਵਿਦਵਾਨਾਂ ਤੋਂ ਤਸੱਲੀ ਨਾ ਹੋਏ ਤੇ ਉੱਠ ਕੇ ਖੜਾ ਹੋ ਗਿਆ ਬਹਾਦਰ ਸ਼ਾਹ, ਜਿਹੜਾ ਬਾਅਦ 'ਚ ਮੁਅੱਜ਼ਮ ਸ਼ਾਹ, ਕਹਿਣ ਲੱਗਾ ਮੇਰੀ ਇੱਕ ਗੁਜ਼ਾਰਿਸ਼ ਹੈ ਪਿਤਾ ਮਹਾਰਾਜ, ਮੈਨੂੰ ਵੀ ਮੌਕਾ ਦਿੱਤਾ ਜਾਏ ਬੋਲਣ ਦਾ। ਔਰੰਗਜ਼ੇਬ ਖਿੱਚ ਗਿਆ, ਕਹਿੰਦਾ ਮੂਰਖ ਨਾ ਹੋਵੇ ਕਿਸੇ ਥਾਂ ਦਾ, ਇਹ ਵਿਦਵਾਨਾਂ ਦੀ ਸਭਾ ਹੈ, ਅਜੇ ਤਾਂ ਤੈਨੂੰ ਪੜ੍ਹਾ ਰਿਹਾ ਵਾਂ, ਤੂੰ ਕਿਉਂ ਉੱਠ ਕੇ ਖੜਾ ਹੋ ਗਿਆ? ਤੈਨੂੰ ਪਤਾ ਇੱਥੇ ਕਿੱਡੇ ਕਿੱਡੇ ਵਿਦਵਾਨ ਬੈਠੇ? ਠੀਕ ਹੈ, ਨਹੀਂ ਆ ਗਿਓ, ਬਹਿ ਗਿਆ। ਕਾਜ਼ੀ ਬੋਲਿਆ, ਕਹਿਣ ਲੱਗਾ ਹਜ਼ੂਰ ਕਿਆ ਪਤਾ ਖੁਦਾ ਦੀ ਕਿੱਥੇ ਰਹਿਮਤ ਬਰਸਦੀ ਹੋਵੇ, ਮੇਰੇ ਖਿਆਲਾਂ ਦੇ ਅਨੁਸਾਰ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ। ਕਾਜ਼ੀ ਦੇ ਕਹਿਣ ਦੀ ਗੱਲ ਸੀ, ਜਿਹੜੇ ਖੁਸ਼ਾਮਤੀ ਵੀ ਹੁੰਦੇ, ਰਾਜਾ ਮਿਹਰਬਾਨ ਹੋਏਗਾ ਵੀ ਇਹਨਾਂ ਦਾ ਪੁੱਤਰ ਹੈ, ਫਿਰ ਵੀ ਅੱਜ ਕੱਲ੍ਹ ਵੀ ਇਹ ਬੋਲਿਆ ਜਾ ਰਹੇ, ਉਹ ਸਾਰੇ ਹਾਂਜੀ ਹਾਂਜੀ ਚਾਹੀਦਾ ਜੀ ਚਾਹੀਦਾ, ਉਹ ਮੌਕਾ ਮਿਲ ਗਿਆ। ਉਹਨੇ ਅਰਥ ਖੋਲ ਖੋਲ ਕੇ ਕਰ ਦਿੱਤੇ। ਔਰੰਗਜ਼ੇਬ ਬੜਾ ਪਾਰਖੂ ਸੀ, ਕਹਿੰਦਾ ਬੇਟਾ ਦੱਸ, ਸੱਚ ਦੱਸ, ਕਿਹਦਾ ਗਿਆਨ ਚੋਰੀ ਕਰਕੇ ਲੈ ਕੇ ਆਇਆ? ਮੈਂ ਤੇਰੀ ਅਕਲ ਨੂੰ ਜਾਣਦਾ,
ਤੇਰੀ ਯੋਗਤਾ ਨੂੰ ਜਾਣਦਾ, ਇਹ ਗਿਆਨ ਤੇਰਾ ਨਹੀਂ ਹੈ। ਕਹਿੰਦਾ ਪਿਤਾ ਭਰੀ ਸਬਜ, ਕਹਿੰਦੇ ਇੱਕ ਗੱਲ ਦੱਸੋਗੇ, ਪਿਤਾ ਦੀ ਜਾਇਦਾਦ ਦਾ ਮਾਲਕ ਕੌਣ ਹੁੰਦਾ? ਕਹਿੰਦੇ ਪੁੱਤਰ। ਕਹਿੰਦੇ ਫਿਰ ਜਿਹੜਾ ਉਸਤਾਦ ਹੁੰਦਾ ਉਹਦੀ ਵਿਦਿਆ ਦਾ ਹੱਕਦਾਰ ਉਹਦਾ ਸ਼ਿਸ਼ ਹੁੰਦਾ। ਇਹ ਗਿਆਨ ਮੇਰੇ ਉਸਤਾਦ ਦਾ ਹੈ, ਨੰਦ ਲਾਲ ਦਾ। ਔਰੰਗਜ਼ੇਬ ਕਹਿਣ ਲੱਗਾ, 1400 ਵਿਦਵਾਨੋ, ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ਤੁਸੀਂ, ਕਿੱਧਰ ਗਈ ਤੁਹਾਡੀ ਇਸਲਾਮ ਦੀ ਵਿਦਿਆ? ਇੱਕ ਕਾਫਰ ਵਧਾ ਏਡਾ ਬੜਾ ਵਿਦਵਾਨ ਹੋ ਗਿਆ। ਕਾਫਰ ਕਿਤੇ ਕਿਤੇ ਆਪਣਾ ਹੀ ਕਮਾਇਆ ਧਨ ਸਾਡੀ ਜਾਨ ਲੈ ਜਾਂਦਾ ਹੈ, ਕਿਤੇ ਕਿਤੇ ਜਵਾਨੀ ਦੇ ਵਿੱਚ ਔਰਤ ਦਾ ਸੁੰਦਰ ਸਰੂਪ ਹੀ ਉਸ ਦਾ ਕਲੇਸ਼ਾਂ ਦਾ ਕਾਰਨ ਬਣ ਜਾਂਦਾ ਤੇ ਵਿਫਤਾ ਪਾ ਦਿੰਦਾ, ਤੇ ਕਿਤੇ ਕਿਤੇ ਵਿਦਵਾਨਾਂ ਦੀ ਵਿਦਿਆ ਵੀ ਉਹਨਾਂ ਦੇ ਲਈ ਕਲੇਸ਼ ਖੜਾ ਕਰ ਦਿੰਦੀ। ਸੰਸਾਰ ਇਹ ਤਾਂ ਬੈਠ ਗਿਆ। ਔਰੰਗਜ਼ੇਬ ਪੁੱਛਦਾ, ਦੱਸੋ ਇਹ ਤਾਂ ਜੋ ਹੋਇਆ ਸੋ ਹੋਇਆ, ਕੀ ਕਰਨਾ ਹੈ ਇਸਦਾ? ਕਾਜੀ ਕਹਿਣ ਲੱਗੇ, ਜੀ ਕਰਨਾ ਕੀ ਹੈ, ਕੱਲ ਨੂੰ ਦਿਨ ਚੜ੍ਹਦਿਆਂ ਹੀ ਇਹਦੀ ਸੁਨਤ ਕਰ ਦਿੱਤੀ ਜਾਏ, ਇਹਨੂੰ ਕਲਮਾ ਪੜ੍ਹਾ ਦਿੱਤੀ ਜਾਣ, ਤੇ ਕੱਲ ਨੂੰ ਆਪਣੀ ਸਭਾ ਦੇ ਵਿੱਚ ਇਹਨੂੰ ਸਭਾ ਦੇ ਵਿੱਚ ਮਹਾਨ ਵਿਦਵਾਨ ਕਰਕੇ ਇਹਨੂੰ ਇਸਲਾਮ ਦੇ ਵਿੱਚ ਲੈ ਕੇ, ਇਹੋ ਜਿਹਾ ਕਾਫਰਾਂ ਦੇ ਵਿੱਚ ਨਹੀਂ ਚਾਹੀਦਾ। ਬਹਾਦਰ ਸ਼ਾਹ ਨੇ ਗੱਲ ਸੁਣੀ ਤੇ ਪਸੀਨੋ ਪਸੀਨੀ ਹੋ ਗਿਆ, ਉੱਠਿਆ, ਘਰ ਆਇਆ, ਕਹਿਣ ਲੱਗਾ, ਉਸਤਾਦ ਪਿਤਾ ਤਾਂ ਪਿਤਾ ਹੁੰਦਾ, ਉਸਤਾਦ ਵੀ ਪਿਤਾ ਹੁੰਦਾ, ਵੀ ਤੇਰੀ ਜਾਨ ਖਤਰੇ ਵਿੱਚ, ਕੱਲ ਨੂੰ ਜਾਂ ਤੇਰੀ ਜਾਨ ਨਹੀਂ ਜਾਂ ਤੇਰਾ ਧਰਮ ਨਹੀਂ, ਇੱਕ ਰਹਿ। ਕਹਿਣ ਲੱਗਾ ਫਿਰ ਕੀ ਕਰਾਂ? ਕਹਿੰਦੇ ਜੀ ਬਾਤ ਇੰਨੀ ਹੈ ਵੀ ਬਾਦਸ਼ਾਹ ਦੇ ਪਰਿਵਾਰ ਲਈ ਤੇ ਬਾਦਸ਼ਾਹ ਲਈ ਇੱਕ ਗੁਪਤ ਦਰਵਾਜ਼ਾ ਹੈ, ਇੱਕ ਗੁਪਤ ਸੁਰੰਗ ਹੈ ਜਿਹੜੀ ਬਹੁਤ ਦੂਰ ਜਾ ਕੇ ਨਿਕਲਦੀ ਹੈ, ਮੈਨੂੰ ਉਹਦਾ ਸਾਰਾ ਗਿਆਨ ਹੈ, ਮੈਂ ਤੁਹਾਨੂੰ ਇੱਕ ਵਾਰੀ ਇੱਥੋਂ ਬਾਹਰ ਕੱਢ ਸਕਦਾ, ਬਾਕੀ ਤੁਸੀਂ ਜਾਣੋ ਤੇ ਤੁਹਾਡਾ ਕੰਮ। ਭਾਈ ਸਾਹਿਬ ਨੂੰ ਰਾਤ ਨੂੰ ਸੁਰੰਗ ਤੋਂ ਬਾਹਰ ਕੱਢ ਦਿੱਤਾ, ਤੇ ਰਾਤ ਰਾਤ ਇਹਨੇ ਦਿੱਲੀ ਤੋਂ ਨੱਠ ਕੇ ਸਫ਼ਰ ਮੁਕਾਇਆ, ਦਿਨ ਚੜ੍ਹਿਆ ਜੰਗਲ ਵਿੱਚ ਲੋਗਿਆ, ਫਿਰ ਉਦੋਂ ਬਾਅਦ ਰਾਤ ਪਈ, ਫਿਰ ਤੁਰਿਆ ਪੰਜਾਬ ਵਿੱਚ ਆ ਗਿਆ। ਇੱਕ ਕਿਸੇ ਬੰਦੇ ਨੂੰ ਪੁੱਛਦਾ ਹੈ ਕਿ ਬਈ ਤੂੰ ਮੈਨੂੰ ਬੜਾ ਸਿਆਣਾ ਲੱਗਦਾ ਹੈ, ਕਿ ਅੱਜ ਕੋਈ ਦੁਨੀਆਂ 'ਚ ਐਸਾ ਬੰਦਾ ਹੈ ਸ਼ਕਤੀ ਵਾਲਾ ਕਿ ਜਿਹਦੇ ਮਗਰ ਦਿੱਲੀ ਦਾ ਤਖ਼ਤ ਪਿਆ ਹੋਵੇ ਉਹ ਤੂੰ ਬਚਾ ਸਕੇ? ਮੇਰੀ ਜਾਨ ਤੇ ਧਰਮ ਖਤਰੇ ਵਿੱਚ ਹੈ। ਉਹ ਹੱਸ ਕੇ ਕਹਿਣ ਲੱਗਾ, ਹਾਂ ਤੈਨੂੰ ਪਤਾ ਹੀ ਨਹੀਂ, ਵਹਿ ਪ੍ਰਗਟਿਓ ਮਰਦ ਅਗਮੜਾ, ਇੱਕ ਮਰਦ ਅਗਮੜਾ ਪ੍ਰਗਟ ਹੋ ਚੁੱਕਾ ਹੈ, ਆਨੰਦਪੁਰ ਵਾਲੇ ਗੁਰੂ ਤੋਂ ਬਿਨਾਂ ਦਿੱਲੀ ਦੇ ਤਖ਼ਤ ਨਾਲ ਟੱਕਰ ਲਾਉਣ ਵਾਲਾ ਕੋਈ ਨਹੀਂ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜਿਉਂ ਹੀ ਨਾਂ ਸੁਣਿਆ ਇਹ ਆਨੰਦਪੁਰ ਸਾਹਿਬ ਨੂੰ ਨੱਠਿਆ, ਆਪਣਾ ਧਰਮ ਬਚਾਉਣ ਵਾਸਤੇ ਗਿਆ ਸੀ, ਗਾਹਾਂ ਇੱਕ ਖੇਡ ਵਰਤੀ। ਰਾਤ ਸਾਰੀ ਰਾਤ ਦਾ ਚੰਦਰਮਾ ਸੀ ਪੂਰਨਮਾਸ਼ੀ ਦਾ, ਕਲਗੀਧਰ ਪਾਤਸ਼ਾਹ ਉੱਚੇ ਥਾਂ ਤੇ ਸਿੰਘਾਸਨ ਆਪ ਬਿਰਾਜਮਾਨ ਸਨ, ਰਾਤ ਦਾ ਸਮਾਂ, ਇਹ ਰਾਤ ਦੇ ਸਮੇਂ ਪਹੁੰਚਿਆ ਸੀ, ਸ਼ਾਮਾਂ ਦੇ ਵਕਤ ਪਹੁੰਚਿਆ, ਤੇ ਕਲਗੀਧਰ ਪਾਤਸ਼ਾਹ ਦੇ ਦੀਦਾਰ ਤੁਰਤ ਕਰਨਾ ਚਾਹੁੰਦਾ ਸੀ, ਪਰ ਪਤਾ ਚੱਲਿਆ ਵੀ ਕੱਲ ਨੂੰ ਹਜ਼ੂਰ ਤਖ਼ਤ ਤੇ ਸਭਾਇਮਾਨ ਹੁੰਦੇ ਆ ਤੇ ਉੱਥੇ ਸਾਰਿਆਂ ਨੂੰ ਦਰਸ਼ਨ ਦਿੰਦੇ ਆ। ਇਹਨੂੰ ਨੀਂਦ ਨਹੀਂ ਆ ਰਹੀ ਕਿ ਐਡਾ ਸ਼ਕਤੀ ਵਾਲਾ ਜਿਹੜਾ ਦਿੱਲੀ ਦੇ ਤਖ਼ਤ ਨਾਲ ਟੱਕਰ ਲੈ ਸਕਦਾ। ਉਹ ਕਹਿੰਦੇ ਦਿੱਲੀ ਦੇ ਤਖ਼ਤ ਨਾਲ ਹੀ, 22 ਧਾਰ ਦੇ ਰਾਜਿਆਂ ਨਾਲ ਵੀ, ਐਸਾ ਬਹਾਦਰ ਗੁਰੂ ਹੈ। ਸ਼ਾਹੇ ਜਾਤੀ ਏਕਤਾ ਅਨੇਕਤਾ ਵਿਲਾਏ ਜਾਤੀ ਹੋਵਤੀ ਕੁਚਿਲਤਾ, ਬੇਦਨ ਕੁਰਾਨ ਕੀ ਕਿਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਕ ਜਾਤੇ, ਸਹਿਤ ਵਿਧਾਨ ਕੀ ਦੇਵੀ ਦੇਵਾ ਦਿਹੋਰੇ ਸੰਤੋਖ ਸਿੰਘ ਦੂਰ ਹੋਤੇ, ਪ੍ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤ ਨਾ ਹੋਤੀ ਜੋ ਪੇ ਕਰਨਾ ਨਿਦਾਨ। ਇਹ ਜਿਹੜੇ ਅੱਜ ਗਣਾਂਜ ਦੇ ਆ ਨਾ ਸਾਡੇ ਧਰਮ ਤੇ ਅਟੈਕ ਕਰਨ ਵਾਲੇ, ਇਹਨਾਂ ਨੂੰ ਪੁੱਛਦੇ ਤੁਹਾਡੇ ਸਿਵ ਦਿਆਲੇ ਮੰਦਰ ਰਹਿ ਜਾਂਦੇ ਅਗਰ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੇ ਖੂਨ ਨਾ ਵਹਾਉਂਦੇ, ਪਿਤਾ ਦਾ ਖੂਨ ਨਾ ਵਹਾਉਂਦੇ, ਕਿਉਂ ਕਿਰਤ ਕਣ ਬਣਿਆ ਜਾ ਰਿਹਾ? ਇਹ ਭਾਈ ਸਾਹਿਬ ਗੇੜੇ ਕੱਢਦੇ ਫਿਰਦੇ ਆ, ਕਦੇ ਇੱਧਰ ਨੂੰ ਚਲੇ ਜਾਂਦੇ ਆ, ਕਦੇ ਇੱਧਰ ਨੂੰ, ਕਦੇ ਉੱਪਰ ਖਿੜਕੀ ਵੱਲ ਦੇਖਦੇ ਆ, ਮੇਰਾ ਸ਼ਹਿਨਸ਼ਾਹ ਇੱਥੇ ਬੈਠਾ, ਕਾ ਦਿਨ ਚੜ੍ਹ ਜਾਏ। ਉਹਨਾਂ ਨੂੰ ਲੱਗਿਆ ਕਿ ਅੱਜ ਦਿਨ ਹੀ ਨਹੀਂ ਚੜ੍ਹਨ ਦੇ ਵਿੱਚ ਆ ਰਿਹਾ, ਜਲਦੀ ਦੇ ਕੇ ਚੜ੍ਹ ਜਾ, ਪਰ ਐਸਾ ਹੁੰਦਾ ਨਹੀਂ ਹੁੰਦਾ, ਕਾਹਲਾ ਪਿਆ, ਤੇ ਭਾਈ ਸਾਹਿਬ ਤੋਂ ਰਿਹਾ ਨਾ ਗਿਆ, ਉੱਚੇ ਉੱਚੇ ਬੋਲਣ ਲੱਗ ਪਏ, ਆਪਣੀ ਗੁਣ ਗੁਣਾਹਟ ਦੇ ਵਿੱਚ ਇਹਨੇ ਕਿਹਾ ਕਿ ਦਾਤਾ मैं अपना मन वेचण दे वास्ते आया, मन वेचै सतगुरु के पास, मैं तेरे को मन वेचण आया। क्या सौदा हो जाएगा? शहनशाह ने सतगुरु जागता है दे खिड़की खोल ली, थोड़ा जा मुंह बाहर कढ़िया, ते कलंगी दे थोड़े जे चांदनी रात विच थोड़े जे मध्यम जे दर्शन होए, ते गुरु दे बचन कन्ना विच गए, कहन लगे भाई कौन है सौदा वेचन वाला, कौन है? है जी मैं नंद लाल। महाराज कहिंदे बाकी तां सौदे दीआं गल्लां कल कर लवांगे, ते किरपा करके दस सौदा कैसा जिहड़ा वेचण वास्ते लै आया, मन सौदा कैसा जिहड़ा ए मैनूं देण लगे, माल कैसा है तेरा माल, क्योंकि मैं बहुत कुछ देना दे बदले। कहिंदा जी बहुत पवित्र ते पाक। महाराज ने खिड़की बंद कर ली, कहिंदे झूठ, झूठ देना सौदा नहीं होया। दुनिया जानती है कि जो मझ वेचनी हो गई, मैं वेखता रहा साढ़े तो मझा रखी हुई सी, बल्द रखे सी जिमीदारा के घर का जन्म आने करके, जिदन कि बल्द वेचना तो वो सिंगा भी तेल, वो खुरा भी तेल, उन्हें चाहे छह महीने ना नहाया हो, भी उन्हें मल मल के नहा के साबण चिट्टा कढ़ के फिर उन्हें लैके जाना, एन पट्ठे पा के चंगी तरह दाणा दूना दे के जी बहुत वधिया बैल, फिर झूठ बोलना है चाहे एक गेड़ा ना लिया हो। जी दो दो बैलों जिन्ना काम कर दे, मझ बेचनी हो अखे जी दी मां तो 20 किलो दुध दिंदी सी, साढ़े कोल पट्ठे मुक गए इस करके बस 15 किलो ही दुध दिंदी है, तीन डंग दी चोई होई नहीं है, 15 किलो तो आप ही दे देना, उदों चाहे 5 किलो देंदी होवे, बिक जाएगी झूठ बोल के। दुनिया की ट्रैक्टर बेचना गड्डी बेचनी है झूठ बोल के बिक जांदा सौदा, पर जदों मन बेचना होवे गुरु नूं नहीं झूठ चलता गुरु प्यारे, उत्थे झूठ नहीं चलता, सच कहना पैंदा। खिड़की बंद हुई ते भाई साहब कुरला उठे, सारी रात रोई गए, नहीं खिड़की खुली। दिन चढ़िया, शहनशाह अगे टाइम सर आ जाते, अज गुरु गोबिंद सिंह जी बाहर ही नहीं निकले, सारे सिख हैरान कि गुरु बाहर नहीं आ रहे, क्या बात, आनंद च बैठे अपने। ते सियाणिया सिखां नूं भाई दया सिंह वर्गिया ने पूछा, जी मेरा सौदा विचाले रह गया रात, भी मेरी कोई मदद करे, कहिंदे की वचन कहा सी, कहिंदे जी आ कहा सी, कहिंदे फिर तू तां बहुत बड़ी गलती की है, एडा वड्डा विद्वान होके एडी गलती कर बैठे। कहिंदे जी हुण की करां, कहिंदे हुण बूहा मल के बह जा, कदे तां खुलूगा बूहा, आखिर खोलना तो पऊगा ना, उदों चरण फड़ ले, देहली दे मूहरे बह गया। बैठे बैठे नूं बराग दे फुआरे फुटे ते रोण लग पिया उच्चे उत्ते, जदों रोंदिया रोंदिया थोड़िया जिहा आवाजा निकलिया ते अंदरों शहनशाह बोले, रोना नहीं किसी दा सुन सकते, वाही गुरु नानक दे बूहे दे उत्ते कौन रो रहा दुखी? कहिंदा जी मैं नंद लाल। महाराज कहिंदे जेड़ा मर्जी लाल हो, मैं दे वास्ते गुरु दा बूहा कदी नहीं खुलिया ते ना खुलेगा, मैं नंद लाल। ये सोच लियो भी असी कित्थे खड़े हां ते गुरु कित्थे खड़ा। उन्हें कहा मैं 1400 विद्वान तो जित लिया, पर सिखी इन्नी महंगी है, आए सारे सिख इस तरह अपना सौदा गुरु दे नाल कीता है, तो फेल हो गया, और फेल भी दूरी बार हो गया, एक बारी फेल हो जाए, एक सब्जेक्ट हो जाए, चलो जी कंपार्टमेंट आ गई, दोबारे परचा दे दो, फिर परचा दे के देख लिया, फेल तो हो गया एक बार, फिर परचा दिता, फिर रोया, फिर आवाज आई कौन है? कहिंदा जी मैं दास आप जी दा नंद लाल। महाराज कहिंदे मैं किन्ने ही निम्रता विच आके लिबास धारण कर लवे, ओ मैं कदे दास हुंदी नहीं। महाराज कहिंदे चलाकी करना, मैं दे वास्ते बुआ नहीं खुलेगा। कहिंदा हुण की करा, दास कह के भी देख लिया मैं, बस फिर रोया। तीसरी बार आवाज आई, भी कौन है जिहड़ा खेड़ा नहीं छड़दा? कहिंदा साइया यही पुछण वास्ते आया, पता ही नहीं चलता कौन हां, दूहा खोल तो मारे, कहिंदे हुण आ जा, ओ मिटा दे अपनी हस्ती अगर मर्तबा चाहे दाना, खाक में रुल कर गोले गुलदार होता है, आ जा पहला मरण कबूल, जीवन की छड़ास, आ जा हुण तू मेरे को। फिर बूहे दे बढ़िया, अगर गुरु दे बूहे बढ़ना है तो तरीका यही है, अपनी हंगता अपनी विद्या अपना मान सब कुछ, मैं कुछ भी नहीं, तो कुछ पाई है ਜੋ ਹੋਈਐ ਰੇਨਾ। ਭਾਈ ਸਾਹਿਬ ਜੀ ਨੇੜਤਾ ਹੋ ਗਈ, ਗੁਰੂ ਨੇ ਨਿਵਾਸ਼ ਦੇ ਦਿੱਤੀ ਤੇ ਨਿਮਰਤਾ ਪਸੰਦ ਹੈ ਗੁਰੂ ਨੂੰ, ਇਹ ਗੱਲ ਪੱਕ ਗਈ ਤੇ ਸੇਵਾ ਕਰਦਾ ਰਾਤ ਦਿਨ, ਮਸਤਾਨਾ ਹੋ ਗਿਆ, ਗੁਰੂ ਦੇ ਪਲੰਘੇ ਕੋਲ ਬੈਠਾ ਰਹਿੰਦਾ। ਇੱਕ ਦਿਨ ਦਾ ਕਹਿੰਦੇ ਜ਼ਿਕਰ ਹੈ, ਗੁਰੂ ਸਾਹਿਬ ਪ੍ਰਸ਼ਾਦਾ ਛਕਦੇ ਹੈ ਤੇ ਇੱਕ ਸਾਹਮਣੇ ਕੁੱਤਾ ਆ ਗਿਆ, ਉਹ ਦਰਵੇਸ਼ ਗੁਰੂ ਦੇ ਕਿਤੇ ਨਾ ਕਿਤੇ ਸੀਤ ਪ੍ਰਸ਼ਾਦ ਲੈਣ ਵਾਸਤੇ ਨੇੜੇ ਆ ਜਾਂਦਾ ਸੀ, ਕੁੱਤਾ ਭਾਗ ਜਾ ਕੇ। ਸਾਡੇ ਨਾਲ ਤਾਂ ਚੰਗਾ ਹੀ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਤ ਪ੍ਰਸ਼ਾਦ ਮਿਲਿਆ। ਮਹਾਰਾਜ ਸਾਹਿਬ ਜੀ ਨੇ ਦੋ ਰੋਟੀਆਂ ਥਾਲ ਵਿੱਚ ਸੀ, ਇੱਕ ਰੋਟੀ ਦੇ ਦੋ ਟੁਕੜੇ ਕੀਤੇ ਤੇ ਉਹ ਭਗਾ ਕੇ ਕੁੱਤੇ ਦੇ ਅੱਗੇ ਮਾਰੀ ਤੇ ਕੁੱਤਾ ਗੁਰੂ ਦਾ ਸ਼ੁਕਰਾਨਾ ਕਰਕੇ ਰੋਟੀ ਖਾਣ ਲੱਗ ਪਿਆ ਤੇ ਭਾਈ ਨੰਦ ਲਾਲ ਜੀ ਬੋਲੇ, ਸ਼ਹਿਨਸ਼ਾਹ। ਹਾਂ ਭਾਈ ਸਾਹਿਬ। ਕਹਿੰਦੇ ਜੀ ਇੱਕ ਕੁੱਤਾ ਇੱਧਰ ਵੀ ਬੈਠਾ ਹੈ, ਇੱਕ ਕੁੱਤੇ ਨੂੰ ਰੋਟੀ ਪਾਤੀ, ਦੂਜੇ ਨੂੰ ਰੋਟੀ ਨਹੀਂ ਪਾਈ ਮਹਾਰਾਜ। ਕਹਿੰਦੇ ਕੌਣ? ਕਹਿੰਦੇ ਆਪਣੇ ਹੱਥ ਵਾਲਾ। ਕਹਿੰਦੇ ਕੂਕਰ। ਮਹਾਰਾਜ ਕਹਿੰਦੇ ਤੂੰ ਕੁੱਤਾ? ਐਨ ਤੂੰ ਕੁੱਤਾ ਨਹੀਂ ਹੋ ਸਕਦਾ। ਕਹਿੰਦੇ ਜੀ ਕਿਉਂ? ਕਹਿੰਦੇ ਮੈਨੂੰ ਇਹ ਦੱਸ, ਉਹ ਜਿਹੜਾ ਸਾਹਮਣੇ ਬੈਠਾ ਕੁੱਤੇ ਵੱਲ ਇਸ਼ਾਰਾ ਕਰਕੇ ਮੇਰੇ ਸ਼ਾਨਸ਼ਾਹ, ਕਹਿੰਦੇ ਉਹਨੇ ਮੇਰੇ ਕੋਲ ਰੋਟੀ ਮੰਗੀ ਸੀ? ਕਹਿੰਦੇ ਨਹੀਂ। ਕਹਿੰਦੇ ਜਿਹੜਾ ਮੰਗੇ ਉਹ ਕੁੱਤਾ ਨਹੀਂ ਹੋ ਸਕਦਾ, ਜਿਹੜਾ ਕੁੱਤਾ ਉਹ ਕਦੀ ਵੀ ਨਹੀਂ ਮੰਗਦਾ ਹੈ। ਭਾਈ ਸਾਹਿਬ ਨੇ ਧਾ ਮਾਰੀ, ਉੱਚੇ ਦੇ ਕੇ ਚੀਕ ਨਿਕਲੀ, ਕਹਿੰਦਾ ਕਲੰਗੀ ਵਾਲੇ ਸਤਿਗੁਰੂ, ਅੱਜ ਪਤਾ ਚੱਲਿਆ ਕਿ ਤੇਰੇ ਦਰ ਦਾ ਕੂਕਰ ਬਣਨਾ ਵੀ ਕਿਤੇ ਮਹਾਨਤਾ ਹੈ, ਅਸੀਂ ਤਾਂ ਕੁੱਤੇ ਵੀ ਨਹੀਂ ਬਣ ਸਕੇ ਤੇਰੇ। ਔਖੀ ਆ ਬਾਤ ਗੁਰੂ ਕਹਿ ਰਹੇ ਹੋ। ਇਸ ਕਰਕੇ ਨਿਮਰਤਾ ਹੈ ਸਿੱਖੀ ਦੇ ਵਿੱਚ, ਪਿਆਰ ਹੈ ਸਿੱਖੀ ਦੇ ਵਿੱਚ, ਬਾਣੀ ਸਿਖਾਲ ਦੇ। ਇਹ ਆਓ ਮਨ ਬਿਰਤੀਆਂ ਇਕਾਗਰ ਕਰੋ। ਥੋੜੀ ਜਿਹੀ ਬਾਤ ਤਾਂ ਪਹਿਲਾਂ ਭਾਵੇਂ ਲੰਮੀ ਹੋ ਗਈ ਪਰ ਜ਼ਰੂਰੀ, ਇਹ ਗੱਲਾਂ ਵੀ ਜ਼ਰੂਰੀ। ਆਓ ਚੱਲਦੀ ਹੋਈ ਲੜੀ ਵਾਰ ਕਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 706 ਅੰਗ ਜੈ ਸ੍ਰੀ ਦੀ ਵਾਰ, ਤੇ ਜਿਸ ਪ੍ਰਕਾਰ ਤੀਜਾ ਸਲੋਕ ਸ਼ੁਰੂ ਹੁੰਦਾ, ਸੁਣਨਾ ਕਰੋ ਜੀ।
ਵਾਹਿਗੁਰੂ ਜੀ। ਸਲੋਕ। ਮਨ ਇੱਛਾ ਦਾਨ ਕਰਨ ਸਰਵਤਰ ਆਸ ਪੂਰਨ ਹੈ।
ਪਰਮੇਸ਼ਵਰ ਦਾ ਜਸ ਕਰਦੇ, ਪਰਮਾਤਮਾ ਦੀ ਵਡਿਆਈ ਕਰਦੇ ਕਿ ਪਰਮੇਸ਼ਵਰ ਵਾਹਿਗੁਰੂ ਆਪਣੀ ਮਨ ਦੀ ਇੱਛਾ ਅਨੁਸਾਰ, ਦੀਓ ਪੂਛਣਾ ਮਸਲ ਤਰੇ, ਜੋ ਕੁਛ ਕਰੇ ਸੋ ਆਪੇ ਕਰੇ, ਉਹ ਸਲਾਹ ਨਹੀਂ ਲੈਂਦਾ ਕਿਸੇ ਕੋਲ। ਮਨ ਸ਼੍ਰੋਮਣੀ ਹੈ ਸਾਰਾ ਜੋ ਪਰਮੇਸ਼ਰ, ਐਸਾ ਵੀ ਅਰਥ ਕਿ ਇੱਛਾ ਦੇ ਅਨੁਸਾਰ ਦਾਨ ਕਰਦਾ। ਜੋ ਕੁਛ ਵੀ ਆਪਾਂ ਪਹਿਨ ਰਹੇ ਹਾਂ, ਜੋ ਕੁਛ ਵੀ ਖਾ ਰਹੇ ਹਾਂ, ਜੋ ਕੁਛ ਵੀ ਹੰਢਾ ਰਹੇ ਹਾਂ, ਜੋ ਕੁਛ ਵੀ ਸਾਨੂੰ ਮਿਲਿਆ, ਇਹ ਸਭ ਕੁਛ ਪਰਮਾਤਮਾ ਦਾ ਇਸ ਭਿਖਾਰੀ ਨੂੰ ਦਾਨ ਵਜੋਂ ਦਿੱਤਾ ਹੋਇਆ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਾਰਾ ਸੰਸਾਰ ਭਿਖਾਰੀਆਂ ਦਾ, ਦਾਤਾ ਕੇਵਲ ਵਾਹਿਗੁਰੂ ਆਪ ਹੀ ਹੈ। ਤੂੰ ਦਾਤਾ, ਦਾਤਾ ਤੇਰਾ ਦਿੱਤਾ ਖਾਵਣ, ਦੱਦਾ ਦਾਤਾ ਏਕ ਹੈ। ਤੇ ਕਈ ਵਾਰੀ ਸਮਝ ਨਹੀਂ ਆਉਂਦੀ ਜਦੋਂ ਪਖੰਡੀ ਲੋਕ ਕਹਿੰਦੇ ਨੇ ਮੈਂ ਫਲਾਣੇ ਨੂੰ ਪੁੱਤ ਦਿੱਤਾ, ਔਰ ਇੱਕ ਤਾਂ ਪਖੰਡੀ ਦੀ ਮੈਂ ਇੱਥੇ ਤੱਕ ਦੇਖੀ ਹੈ, ਉਹਦੇ ਘਰ ਵਾਲੀ ਮੇਰੇ ਕੋਲ ਆ ਗਈ, ਕਹਿੰਦੀ ਬਾਬਾ ਜੀ ਮੇਰੇ ਲੜਕੀਆਂ ਨੂੰ ਕੋਈ ਉਪਾਅ? ਮੈਂ ਕਿਹਾ ਜੀ ਹੈਗਾ, ਬਹੁਤ ਸੌਖਾ ਜਿਹਾ। ਕਹਿੰਦੀ ਕੌਣ? ਮੈਂ ਕਿਹਾ ਤੇਰੇ ਘਰ ਵਾਲੇ ਦੇ ਕੋਲ ਬੜੇ ਮੁੰਡੇ ਨੂੰ ਦਿੰਦੇ, ਬੜੇ ਦਿੱਤੇ ਨੇ ਲੋਕਾਂ ਨੂੰ। ਕਹਿੰਦੇ ਜੀ ਛੱਡੋ ਉਹਦੀ ਗੱਲ, ਐਵੇਂ ਪਖੰਡ ਕਰ। ਦਾਤਾ ਇੱਕ ਹੋਵੇ ਤੇ ਦਾਵਾ ਕੋਈ ਹੋਰ ਕਰੇ। ਹਾਂ, ਅਰਦਾਸ ਕਿਸੇ ਦੀ ਮਨਜ਼ੂਰ ਹੋ ਸਕਦੀ ਹੈ, ਕਿਸੇ ਵੀ ਸਿੱਖ ਦੀ, ਕਿਸੇ ਦੀ ਅਰਦਾਸ ਸੁਣ ਕੇ ਕਿਸੇ ਨੂੰ ਪੁੱਤਰ ਮਿਲ ਸਕਦਾ, ਔਰ ਐਸਾ ਹੁੰਦਾ ਵੀ ਆਇਆ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਜੇ ਕੋਈ ਕਹਿੰਦਾ ਸੀ, ਕਹਿੰਦੇ ਦਾਤੇ ਕੋਲ ਗੁਰੂ ਨਾਨਕ ਤੋਂ ਲੈ ਕੇ ਦੇ ਦਿੰਦੇ, ਬੇਨਤੀ ਕਰਦੇ ਹਾਂ, ਜੇ ਮੰਨ ਲਈ ਠੀਕ ਹੈ ਤੂੰ ਵੀ ਕਰ, ਮੈਂ ਵੀ ਕਰਦਾ, ਖਬਰ ਹੈ ਤੇਰੀ ਸੁਣ ਲਵੇ ਮੇਰੀ। ਇਹ ਤਾਂ ਬਾਤ ਬਣੀ, ਪਰ ਇਹ ਕਿਹੜੀ ਬਾਤ ਹੋਈ ਵੀ ਆਹ ਲੈ ਮੈਂ ਸਿਓ ਦਿੰਦਾ ਤੇ ਇਹਦੇ ਨਾਲ ਤੈਨੂੰ ਪੁੱਤਰ ਦੇ ਦਿੱਤਾ, ਤੇ ਲੋਕੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਾਹਨੂੰ ਜਾਣਗੇ? ਔਰ ਮੈਂ ਹੈਰਾਨ ਹੈ, ਐਸੀਆਂ ਗੱਲਾਂ ਸੁਣ ਰਿਹਾ ਕਿ ਨਿੱਤ ਗੁਰਦੁਆਰੇ ਜਾਣ ਵਾਲਿਆਂ ਨੂੰ ਗੁਰਦੁਆਰੇ ਤੋਂ ਹਟਾਇਆ ਜਾ ਰਿਹਾ। ਤੁਸੀਂ ਕੀ ਕਰਨਾ? ਉੱਥੇ ਕੀ ਕਰਨਾ? ਗੁਰਦੁਆਰੇ ਨਾ ਜਾਓ, ਤੁਹਾਡੇ ਮਾਂ ਪਿਓ ਘਰ ਵਿੱਚ ਹੈਗੇ ਨਾ, ਤੁਸੀਂ ਉਹਨਾਂ ਦੀ ਸੇਵਾ ਕਰੋ ਸੱਸ ਸਹੁਰੇ ਦੀ, ਗੁਰਦੁਆਰੇ ਜਾਣ ਦੀ ਕੋਈ ਲੋੜ ਨਹੀਂ। ਐ ਮੁਕਤੀ ਵੀ ਉਹੀ ਦੇ ਦੇਣਗੇ, ਜਮਾਂ ਤੋਂ ਉਹੀ ਬਿਟਾ ਲੈਣਗੇ, ਉਹਨਾਂ ਤੇ ਆਪ ਨਹੀਂ ਬਚ ਹੋਣਾ। ਸੱਸ ਸਹੁਰੇ ਦੀ ਸੇਵਾ ਕਰਨੀ ਧਰਮ ਹੈ, ਜ਼ਰੂਰ ਕਰੋ, ਪਰ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲ ਕੇ, ਜਿਹੜਾ ਨਾ ਆਵੇ ਭਾਲ ਭਾਲ ਕੇ ਲਿਆਉਣਾ, ਨਹੀਂ ਵੀ ਗੁਰਦੁਆਰੇ ਜ਼ਰੂਰ ਚਲਾ। ਜਹ ਧਰਮਸਾਲ ਤੇ ਨੀਤ ਜਾਈ ਹੈ, ਗੁਰਦੁਆਰੇ ਨਿੱਤ ਜਾਣਾ, ਦੋ ਵੇਲੇ ਜਾਣਾ, ਗੁਰੂ ਤੋਂ ਨਹੀਂ ਟੁੱਟਣਾ ਹੈ। मन इच्छा दान करना। संस्कृत दे श्लोक ने भी ओ परमेश्वर वाहिगुरु अपनी इच्छा के अनुसार सारे नूं दान करता है ते ओ परमेश्वर अपनियां दातां दिंदा है ते सर्वत्र आसा पूर्ण है। सर्वत्र कहिए सारियां दियां आसा इच्छावां जिहड़ियां ने ओ पूरियां करन वाला इच्छा पूर्वक सर्व सुख दाता हर जाके बस है काम देना। सतगुर कै वस चार पदार्थ तीन समय एक किरदार्थ, चार पदार्थ जे को मंगे साध जना की सेवा लागे। इस प्रकार ओ मन दियां इच्छा पूर्ण करन वाली आसा पूर्ण करन वाला है। खंडनं
खंडनं काल कलेश है,
फिर वो परमेश्वर ऐसा है कि पंज कलेश न विद्या समता राग द्वैष अभिन वेश एक एक ते बहुत व्याख्यान टाइम लग जाता है ते पंजे जेडे कलेश है दाता ऐसी कृपा कर ऐसो गुण मेरो प्रभ जीवकीन पंच दोख और अहंगरो ए तंते सगल पूर्ण। कृपा कर दाता मेहरबानी कर के ओ परमेश्वर वाहिगुरु कैसा है। खंडनं नाश करन वाला किसनू कल कलेश, कलेश कलयुग दे अंदर कल है लड़ाई, शांत करन वाला हिरदे नू कल कल्पना, कल दर्थ कल्पना भी है, कल्पना नू मेटन वाला ते कलेशा नू मेटन वाला पंजा नू ते ऐसा परमेश्वर है प्रभु वाहिगुरु।
प्रभ सिमर नानक नह दूरन है,
उस प्रभु नू याद कर और एक गल चेते रखी नह दूरन है, रब दूर नहीं है, सो प्रभ दूर नहीं, प्रभ तू है, तेरे विच भी है बाहर भी है, जिसे सब संग्रह अलेपा नह व्यापे उन्माई सारी जगह है, सब है ब्रह्म ब्रह्म है पसरिया सारी जगह है, ते इस करके वो दूर नहीं है, नेड़े ना ही दूर निज आत्म रहा प्रभु, ना नेड़े कहा जा सकता है ना दूर कहा जा सकता, वासदेव सर्वत्र में ऊन न कतू उठाए, कटकट में हर जू बसै, सबे कट राम बोले रामा बोले राम बिना को बोले रे, जिमी जमान के विखे समस्त एक जोत है कलगीधर पातशाह श्री दसम ग्रंथ, वो कैसा है जिमी जमान के विखे समस्त एक जोत है ना काट है ना बाढ़ है ना काट बाढ़ हो एक रस सर, ऐसा परमेश्वर है दूर नहीं है।
अब रंग मान है जिस संग,
जिस वाहिगुरु परमेश्वर दे संग होण करके उदी सत्ता होण करके तेरे विच सारे आनंद तू प्राप्त कर रहे हैं, देखण दा सुनण दा खाण दा भोगण दा ये सब आनंद तेनू तां मिल रहे न, तेरे अंदर उदी अंश है उदे करके मान रहे हैं। जिदन अपनी जोत खिंच ली अखां भी बिचे होणगियां जिस्म दे पर देख नहीं सकणगियां, पैर कोल होणगे तुरके दिखाई, हथ कोल होणगे फड़के दिखाई, कोई चीज जीव कोल होगी बोल नहीं सकेगा, बिचों उन्हें अपनी सत्ता खिंच ली बस और कुछ नहीं सारी जगह। सो ऐसा जो परमेश्वर वाहिगुरु है वो व्यापक है, क्योंकि इसे करके नामदेव ने अपनी जिंदगी 72 बार तां सरगुण स्वरूप दे दर्शन किए, 72 बार ते हर वेले नामदेव जी दर्शन करदा सी व्यापक स्वरूप दे, जदों व्यापक स्वरूप दे दर्शन करदा सी उदों कुत्ते दे रोटी लै जाण दा प्रसंग आया उहदे जीवन विच, किते ईश्वर सिंह नारा दी लिखी हुई पुस्तक पढ़ो गुरु प्यारिओ अखां खुल जांदियां ने, अखां कैसा विद्वान होया साडे विच जो नामदेव ईश्वर सिंह नारा लिख गया, मेरा ख्याल अज तक कोई भी नहीं लिख सकिया, ते उहदे विच प्रसंग आउंदे कुत्ता रोटी लै गया ते उहदी दृष्टि च कुत्ता नहीं आया, नामदेव दी दृष्टि कुत्ता हुंदा मेरा ख्याल उहनूं दाल लैके जाण दी लोड़ कोई नहीं सी पैणी, वह व्यापक स्वरूप समझ के तां उह कहिंदे दाता जे रोटियां प्रवान कर लियां तां दाल भी लै लो। आकाशवाणी हुंदी है नामदेव तू मैनू कुत्ते विच भी वेख रहा है, कहिंदे दाता तू ही दस भी क्या तू कुत्ते विच नहीं है, कहिंदे हां, कहिंदे सच तां इह है मैं खुद आप ही कुत्ता बन के आया सी, कि दृष्टि ब्रह्म बन गई जां नहीं कुत्ता नहीं है, मैं तो खुद ही आया सी कुत्ता बन के, किसी चीज दे तर्क करन तो पहला अखां तां खोल लो वी उहदे विच ज्ञान की है, किसी मकान नूं बनाउण नूं बरे लग जाणगे अगला उहनूं किन्ना देर लगेगी, एक तीला ला के चला जाऊगा मच जाएगा मकान सारा, ਅੱਜ ਸਾਡੇ ਪੰਥ ਦਾ ਹਾਲ ਦਿੱਲੀ ਦੀ ਸਟੇਜ ਤੇ ਸੁਣੋ, ਨਿਰੀ ਜ਼ਹਿਰ ਸੁਣੋਗੇ, ਅੰਮ੍ਰਿਤਸਰ ਸਾਹਿਬ ਦੀ ਸਟੇਜ ਤੇ ਸੁਣੋ, ਨਿਰਾ ਅੰਮ੍ਰਿਤ ਸੁਣੋਗੇ। ਇੱਕ ਸ਼ਬਦ ਕਦੇ ਕਿਸੇ ਸਿਆਸੀ ਦੀ ਸ਼ਾਨ ਤੋਂ ਖਿਲਾਫ਼ ਨਹੀਂ ਕਿਹਾ ਜਾਏਗਾ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਕਥਾ ਆਏਗੀ, ਪਰ ਦਿੱਲੀ ਦੀ ਸਟੇਜ ਤੇ ਐਸਾ ਕਿਉਂ ਹੋਣ ਲੱਗਾ? ਹੈ ਤਾਂ ਸਾਡੇ ਹੋ ਗਏ, ਉਹਨਾਂ ਦੇ ਵਿੱਚ ਕੋਈ ਬਗਾਨੀ ਸੋਚ ਬੜੀ ਹੋਈ ਹੈ। ਇਸ ਕਰਕੇ ਪੰਥ ਦਾ ਭਲਾ ਇਹਦੇ ਵਿੱਚ ਹੈ ਕਿ ਸਾਰੇ ਇੱਕ ਹੋ ਜਾਈਏ, ਇਹ ਦੋ ਆਵਾਜ਼ਾਂ ਖਤਮ ਹੋ ਜਾਣ ਸਾਡੀਆਂ, ਅਸੀਂ ਸਾਰੇ ਇੱਕ ਪਿਤਾ ਦੇ ਪੁੱਤਰ ਹਾਂ, ਇੱਕ ਪਿਤਾ ਇੱਕ ਸਕੇ ਹੰਬਾਰਕ, ਗੁਰੂ ਕਿਰਪਾ ਕਰੇ। ਹਾਂਜੀ, ਕਿੱਥੇ ਤੇ ਸਾਰੀ ਜਗ੍ਹਾ ਹਬਰੰਗ ਮਾਣੇ ਜਿਸ ਸੰਗ, ਜਿਹਦੇ ਕਰਕੇ ਤੂੰ ਸਾਰੇ ਆਨੰਦ ਮਾਣਦਾ ਹੈ। ਬਾਈ ਉਹਦੇ ਨਾਲ ਪ੍ਰੀਤੀ ਲਾ ਲੈ, ਇਹ ਜਿਹੜੇ ਬੱਚਿਆਂ ਦੇ ਨਾਲ ਪ੍ਰੀਤੀ ਲਾਈ ਹੋਈ ਹੈ, ਮਾਇਆ ਨਾਲ ਲਾਈ ਹੈ, ਮਕਾਨ ਨਾਲ ਲਾਈ ਹੈ, ਸਰੀਰ ਨਾਲ ਲਾਈ ਹੈ, ਮਿੱਤਰ ਦੋਸਤਾਂ ਨਾਲ ਲਾਈ ਹੈ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਵਿਨੋਦ ਸੁੱਤ ਹੈ, ਕੁਛ ਵੀ ਨਹੀਂ ਹੈ। ਇੱਕੋ ਹੀ ਪਰਮਾਤਮਾ ਦੀ ਪ੍ਰੀਤੀ ਹੈ ਜਿਹੜੀ ਤੈਨੂੰ ਜੀਵਨ ਦੇ ਅੰਤ ਹੋਣ ਤੋਂ ਬਾਅਦ ਵੀ ਤੇਰੇ ਕੰਮ ਆਏਗੀ, ਪਰਿਵਾਰ ਤੇਰੇ ਕੰਮ ਨਹੀਂ ਆਏਗਾ। ਬਹੁ ਪਰਪੰਚ ਕਰ ਪਰਤ ਹਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ, ਇਹ ਨਹੀਂ ਨਾਲ ਜਾਣਗੇ। ਕਬੀਰ ਪ੍ਰੀਤ ਇੱਕ ਸ਼ੌਂਕੀ ਹੈ, ਬਸ ਇੱਕ ਦੇ ਨਾਲ ਪ੍ਰੀਤ, ਗੁਰਾ ਇੱਕ ਦੇਹ ਵਜਾਈ ਸਭਨਾ ਜੀ ਆਕਾ, ਇੱਕ ਦਾਤਾ ਸੋ ਮੈਂ ਵਿਸਰਨਾ, ਉਹ ਵਿਸਰੇ ਨਾ ਕਦੇ, ਉਹਦੇ ਨਾਲ ਪ੍ਰੀਤੀ ਲਾਉਣਾ ਕਰ।
ਸੋ ਸਹ ਬਿੰਦ ਨਾ ਵਿਸਰੋ,
ਉਹ ਪਰਮੇਸ਼ਰ ਇੱਕ ਬਿੰਦ ਜਮਾਂ ਸਮਾਂ ਵੀ, ਇਸ ਆਸ ਨੂੰ ਸਮੇਂ ਦੀ ਗੱਲ ਕਿਤੇ ਮੈਂ ਫੇਰ ਕਰ ਲੂੰ, ਕਿਉਂਕਿ ਇਹਦੇ ਤੇ ਇਕੱਲੇ ਤੇ ਕਾਫੀ ਟਾਈਮ ਲੱਗਣਾ ਕਿ ਬਿੰਦ ਕੀ ਹੁੰਦਾ ਹੈ, ਚੁੱਕ ਕੀ ਹੁੰਦਾ ਹੈ, ਇਹ ਸਭ ਤੋਂ ਥੋੜੇ ਸਮੇਂ ਨੇ ਜਿਹੜੇ ਬਿੰਦ ਬਿੰਦ ਚੁੱਕ ਚੁੱਕ, ਏਦੋਂ ਛੋਟਾ ਸਮਾਂ ਨਹੀਂ ਹੁੰਦਾ, ਇਹ ਮਹਾਰਾਜ ਨੇ ਵਰਤਿਆ ਬਿੰਦ ਬਿੰਦ ਚੁੱਕ ਚੁੱਕ ਹੋਏ, ਤੇ ਉਦੋਂ ਬਾਅਦ ਫਿਰ ਨਿਮੇਖ ਆਊਗਾ, ਫਿਰ ਪਲ ਆਉਣਗੇ, ਘੜੀਆਂ ਆਉਣਗੀਆਂ, ਪਹਿਰ ਆਉਣਗੀਆਂ, ਬਿਸੂਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ, ਤੇ ਫਿਰ ਉਹ ਕਿਤੇ ਜਾ ਕੇ ਸਾਲ ਬਣਦੇ, ਬੜੀ ਬਰੀਕ ਗਿਣਤੀ ਹੈ, ਤੇ ਉਹ ਕਿਤੇ ਫਿਰ ਗੁਰੂ ਕਿਰਪਾ ਕਰੇ ਫਿਰ ਕਿਤੇ ਸ਼ਬਦ ਆ ਜਾਏਗਾ, ਕਿਉਂ ਆਪਾਂ ਪਹਿਲਾਂ ਸਮਾਂ ਕੁਛ ਬਦਲਾ ਬੈਠੇ ਹਾਂ। ਤੇ ਥੋੜੇ ਤੋਂ ਥੋੜਾ ਸਮਾਂ ਜਿਹੜਾ ਬਸ ਇੰਨਾ ਕਹਿ ਕੇ ਸਾਰ ਲਈ ਆਪਾਂ, ਇੰਨੀ ਕੁ ਦੇਰ ਵੀ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੈ, ਇੱਕ ਤਿਲ ਵੀ ਨਾ ਵਿਸਰੇ, ਥੋੜੇ ਮਾਤਰ ਵੀ ਨਾ ਵਿਸਰੇ, ਜਦੋਂ ਵਿਸਰਿਆ ਹੋਇਆ ਯਾਦ ਆਏ ਆਪਣੇ ਆਪ ਨੂੰ ਲਾਣ ਤਾਂ ਪਾਈਏ ਕਿ ਇੰਨਾ ਸਮਾਂ ਤੇਰੇ ਸਵਾਸ ਲੰਘ ਗਏ, ਕਿਉਂ ਮੁੜ ਕੇ ਮਿਲ ਜਾਣਗੇ ਸਵਾਸ, ਜੋ ਸਵਾਸ ਗਏ ਉਹ ਵਾਪਸ ਨਹੀਂ ਆਉਣਗੇ, ਜਿਹੜਾ ਪਾਣੀ ਲੰਘ ਗਿਆ ਵਾਪਸ ਨਹੀਂ ਮੁੜੇਗਾ, ਜਿਹੜੇ ਸਵਾਸ ਲੰਘ ਗਏ ਵਾਪਸ ਨਹੀਂ ਆਉਣਗੇ। ਇਸ ਕਰਕੇ ਸਾਸ ਸਾਸ ਸਿਮਰੋ ਗੋਬਿੰਦ, ਗੋਬਿੰਦ ਨੂੰ ਸਿਮਰੋ, ਇਹ ਗੁਰੂ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ। ਇਸ ਕਰਕੇ ਸੌ ਸੌ ਬਿੰਦ ਥੋੜਾ ਸਮਾਂ ਵੀ ਨਾ ਵਿਸਰੋ, ਕਦੇ ਵੀ ਉਹਨੂੰ ਵਿਸਾਰਨਾ ਨਹੀਂ।
ਨਾਨਕ ਜਨ ਸੁੰਦਰ ਰਚਿਆ ਦੇਹ,
ਮਹਾਰਾਜ ਕਹਿੰਦੇ ਜਿਸ ਨੇ ਇਹ ਦੇਹ ਤੇਰੀ ਬੜੀ ਸੁੰਦਰ, 84 ਲੱਖ ਜੋਨ ਹੈ, ਦੇਖੋ ਜਦੋਂ ਕੋਈ ਇਹ ਗੱਲ ਕਹੇ ਵੀ 84 ਹੁੰਦੀ ਨਹੀਂ, ਤੇ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੈ, ਇਹ ਸਮਝ ਲੈਣਾ ਕਿ ਏਦੋਂ ਵੱਧ ਝੂਠ ਜਿਹੜਾ ਹੋਰ ਸੁਣਨਾ ਵੀ ਨਹੀਂ ਚਾਹੀਦਾ, ਇੰਨੀ ਗੱਲ ਸੁਣ ਕੇ ਹੀ ਆਪਣਾ ਨਾਤਾ ਤੋੜ ਲੈਣਾ ਚਾਹੀਦਾ ਕਿ ਸਿੱਧੇ ਹੀ ਜਿਹੜੀ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦਾ 84 ਲੱਖ ਜੋਨ ਉਪਾਈ, ਤੇ ਫਿਰ ਗੁਰੂ ਦੇ ਵਿਰੋਧ ਗੱਲ ਕਿਉਂ ਸੁਣੀ ਜਾਏ, ਰਿਸ਼ਤਾ ਤੋੜ ਦੇ। ਚੰਗਾ ਬਈ ਸੱਜਣਾ, ਤੇਰਾ ਗਿਆਨ ਤੈਨੂੰ ਮੁਬਾਰਕ ਤੇ ਸਾਡਾ ਰਿਸ਼ਤਾ ਸਾਨੂੰ ਮੁਬਾਰਕ। ਇਸ ਕਰਕੇ ਜਿਸਨੇ ਸੁੰਦਰ 84 ਲੱਖ ਜੋਨ ਵਿੱਚ ਸਭ ਤੋਂ ਉੱਤਮ ਮਨੁੱਖ ਸਰੀਰ ਹੈ, ਮਾਨਸਿਕੋ ਪ੍ਰਭਦੀ ਬਡਾਈ, 84 ਲੱਖ ਜੋਨ ਉਪਾਈ, ਮਾਨਸਿਕੋ ਪ੍ਰਭਦੀ ਬਡਾਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦੁੱਖ ਪਾਏਗਾ। ਇਸ ਕਰਕੇ ਜਿਹਨੂੰ ਸੁੰਦਰ ਰਚਿਆ ਦੇਹ, ਤੇਰੀ ਦੇਹ ਇਹ ਬੜੀ ਸੁੰਦਰ ਰਚੀ ਹੈ, ਹੈ ਤਾਂ ਉਹਦੀ ਸਾਰੀ ਸੁੰਦਰਤਾ ਹੀ ਹੈ, ਜਿੰਨੀ ਰਚਨਾ ਹੈ ਸਾਰੀ ਸੁੰਦਰ ਹੈ, ਪਰ ਉਹਦੀ ਸੁੰਦਰਤਾ ਦੇ ਵਿੱਚ ਉਹਦੀ ਰਚਨਾ ਦੇ ਵਿੱਚ ਮਨੁੱਖ ਤੋਂ ਸੁੰਦਰ ਕੋਈ ਚੀਜ਼ ਨਹੀਂ, ਸਭ ਤੋਂ ਸੁੰਦਰ ਮਨੁੱਖ ਹੈ। ਮਨੁੱਖ ਨੂੰ ਉਸ ਨੇ ਆਪਣੇ ਸਰਗੁਣ ਸਰੂਪ ਦੇ ਉਹਦੀ ਨਕਲ ਕੀਤੀ ਹੈ, ਮਨੁੱਖ ਦੀ ਸ਼ਕਲ ਬਣਾਈ ਜਿਹੀ ਜੀ ਰੱਬ ਦੀ ਸਰਗੁਣ ਸਰੂਪ ਦੀ ਸ਼ਕਲ ਹੈ, ਕਹਿੰਦੇ ਜਾ ਮੈਂ ਤੈਨੂੰ ਆਪਣਾ ਸਰੂਪ ਦੇ ਦਿੱਤਾ ਹੈ, ਜੇ ਮੇਰੇ ਵਿੱਚ ਮਿਲਣਾ ਹੈ ਇਸ ਸਰੂਪ ਦੇ ਵਿੱਚ ਆ ਕੇ ਕੋਈ ਗਲਤ ਕੰਮ ਨਹੀਂ ਕਰਨਾ, 84 ਚ ਜੋ ਕਰਦਾ ਰਿਹਾ ਤੇ ਇਹ ਚਿੰਤਨ ਕਰਕੇ ਮੇਰੇ ਵਿੱਚ ਮਿਲ ਜਾਏਗਾ, ਮੈਂ ਤੈਨੂੰ ਆਪਣਾ ਸਰੂਪ ਦੇ ਦਿੱਤਾ। ਹਰਜੂ ਹਰ ਮੰਦਿਰ ਸਾਜਿਆ, ਰੱਬ ਨੇ ਆਪਣੇ ਰਹਿਣ ਲਈ ਆਪਣਾ ਮੰਦਿਰ ਬਣਾਇਆ ਮਨੁੱਖ ਸਰੀਰ, ਜੇ ਮੰਦਿਰ ਦੇ ਅੰਦਰ ਮਾਸ ਨਹੀਂ ਜਾ ਸਕਦਾ, ਸ਼ਰਾਬ ਨਹੀਂ ਜਾ ਸਕਦੀ, ਤਾਂ ਇਹਦੇ ਅੰਦਰ ਵੀ ਨਹੀਂ ਜਾ ਸਕਦਾ, ਇਹ ਮੰਦਿਰ ਹੈ, ਇਹ ਪਵਿੱਤਰਤਾ ਕਾਇਮ ਰੱਖਣੀ ਪਏਗੀ ਇਸ ਦੀ। ਸੋ ਅੱਗੇ ਫਰਮਾਨ ਕਰਦੇ ਨੇ, ਸੁਣੋ ਜੀ,
ਪੌੜੀ ਜੀਓ ਪ੍ਰਾਨ ਤਨ ਧਨ ਦੀਆ,
ਤੇ ਜੀਓ ਜੀਵ ਆਤਮਾ ਪੈਦਾ ਕਰਕੇ ਫਿਰ ਇਹਨੂੰ ਪ੍ਰਾਣ ਦਿੱਤੇ, ਪ੍ਰਾਣ ਉਪਾਨ ਉਦਾਨ ਬਿਆਨ ਨਾਗ ਪੂਰਮ ਕਰਕਲ ਦੇਵਦਾ ਧਨੀਜਾ, ਇਹਨਾਂ ਕਰਕੇ ਸਾਨੂੰ ਪ੍ਰਾਣੀ ਕਹਿੰਦੇ ਆ, ਪ੍ਰਾਣੀ ਤੋਂ ਆਇਆ ਲਾਹ ਲੈਣ। ਜੀਓ ਪ੍ਰਾਣ, ਪ੍ਰਾਣ ਵਾਯੂ ਸਾਡੇ ਸਰੀਰ ਚ 10 ਹਿੱਸਿਆਂ ਦੇ ਵਿੱਚ 10 ਥਾਂ ਤੇ ਰੱਬ ਨੇ ਇਹਦੇ ਪਾਉਣ ਦੇ ਟੁਕੜੇ ਕਰਕੇ ਸਾਡੇ ਸਰੀਰ ਦੇ ਇਹਦੀ ਕਿਰਿਆ ਚਲਾਉਣ ਵਾਸਤੇ 10 ਥਾਂ ਤੇ ਇੱਕੋ ਹੀ ਪਾਉਣ 10 ਵੱਖਰੀਆਂ ਵੱਖਰੀਆਂ ਕਿਰਿਆਵਾਂ ਕਰਦੀ ਹੈ, ਇਸ ਲਈ ਉਹਦਾ ਵੱਖਰਾ ਵੱਖਰਾ ਨਾਮ ਪੈ ਗਿਆ। ਕਿਰਿਆ ਔਰ ਅਸਥਾਨ ਭੇਦ ਕਰਕੇ ਉਹਦਾ ਤਾਂ ਵੱਖਰਾਪਣ ਆਇਆ, ਨਹੀਂ ਹਵਾ ਇੱਕੋ ਹੀ ਹੈ, ਤਾਂ ਸਾਨੂੰ ਪ੍ਰਾਣੀ ਕਹਿੰਦੇ ਨੇ। ਜਦੋਂ ਜਿਸਮ ਦੇ ਚ ਨਿਕਲਦਾ ਹੈ ਉਸ ਵੇਲੇ ਸਾਧ ਸੰਗ ਜੀ ਪ੍ਰਾਣ ਹੀ ਨਿਕਲਦੇ ਹੈ, ਕਹਿੰਦੇ ਪ੍ਰਾਣ ਨਿਕਲਦੇ, ਪ੍ਰਾਣਾਂ ਦੇ ਘੋੜੇ ਤੇ ਬਹਿ ਕੇ ਪ੍ਰਲੋਕ ਨੂੰ ਜੀਵਾਤਮਾ ਚਲਾ ਜਾਂਦਾ ਹੈ, ਪ੍ਰਾਣ ਉਪਾਨ ਉਦਾਨ ਗਿਆਨ। ਸੋ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ, ਹੇ ਪ੍ਰਾਣ ਜੀਓ ਪ੍ਰਾਣ ਤਨ ਧਨ ਦੀਆ, ਜਿਸਨੇ ਤਨ ਦਿੱਤਾ, ਧਨ ਦਿੱਤਾ, ਤੈਨੂੰ ਸਭ ਕੁਝ ਦਿੱਤਾ ਹੈ,
ਇੰਨੇ ਰਸ ਭੋਗ
ਰਸਦਾਇਕ ਤੈਨੂੰ ਖਾਣੇ ਦਿੱਤੇ, ਤੈਨੂੰ ਭੋਗ ਪਦਾਰਥ ਦਿੱਤੇ ਹਨ,
ਗ੍ਰਹਿ ਮੰਦਰ ਰਥ ਅਸ ਦੀਏ,
ਫਿਰ ਤੈਨੂੰ ਸੁੰਦਰ ਘਰ ਦਿੱਤਾ ਹੈ, ਜੇ ਪ੍ਰਸਾਦ ਬਸੈ ਸੁਖ ਮੰਦਰ, ਇਸੇ ਤੇ ਆਏ ਸਦਾ ਮਨੰਦ, ਉਹਨੂੰ ਅੰਦਰ ਧਿਆਉਣਾ ਕਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪੈਰ ਸਿਮਰੋ ਜਿਸ ਰਸਨਾ, ਜਿਹਨੇ ਤੈਨੂੰ ਮਕਾਨ ਦਿੱਤਾ ਹੈ, ਜਿਹਨੇ ਤੈਨੂੰ ਸੁੰਦਰ ਘਰ ਦਿੱਤਾ, ਸੁੰਦਰ ਸਰੀਰ ਦਿੱਤਾ ਹੈ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਸ ਪਰਮੇਸ਼ੁਰ ਨੂੰ ਚੇਤੇ ਕਰ, ਗ੍ਰਹਿ ਮੰਦਰ ਰਥ ਅਸ ਦੀਏ, ਅਸ ਨਾ ਘੋੜਿਆਂ ਦਾ, ਰਥ ਦਿੱਤੇ ਨੇ, ਘੋੜੇ ਦਿੱਤੇ ਕਈਆਂ ਨੂੰ, ਇਹ ਸਾਰੇ ਦਿੱਤੇ ਹਨ,
ਰਥ ਭਲੇ ਸੰਜੋਗ,
ਫਿਰ ਤੈਨੂੰ ਭਲੇ ਸੰਜੋਗਾਂ ਕਰਕੇ ਤੈਨੂੰ ਸੰਬੰਧੀ ਮਿਲੇ ਹੈ, ਕਹਿੰਦੇ ਜੀ ਬੱਚੇ ਦੇ ਸੰਯੋਗ ਹੋਣਗੇ ਆਪੇ ਰਿਸ਼ਤਾ ਹੋਜੂਗਾ, ਤੈਨੂੰ ਸੰਯੋਗ ਦਿੱਤੇ, ਇਹ ਵੀ ਉਹ ਨਹੀਂ ਦਿੱਤੇ ਪਰਮੇਸ਼ਰ, ਸੰਯੋਗ ਵਿਯੋਗ ਧੁਰੋਂ ਹੀ ਹੋਊਗਾ, ਇਹ ਧੁਰ ਰੂਪ ਪਰਮਾਤਮਾ ਤੇ ਹੋਇਆ।
ਸੁਤ ਬੰਤਾ ਸਾਜਨ ਸੇਵਕ ਦੀਏ,
ਸੁਤ ਪੁੱਤਰ ਦਿੱਤੇ, ਸਾਜਨ ਮਿੱਤਰ ਦਿੱਤੇ, ਉਹ ਪਰਮੇਸ਼ਰ ਵਾਹਿਗੁਰੂ ਨੇ ਸੇਵਕ ਦਿੱਤੇ ਸੇਵਾ ਕਰਨ ਵਾਲਿਆਂ ਨੂੰ ਬਹੁਤ ਨੂੰ, ਤੇ ਬੰਤਾ ਇਸਤਰੀ ਦਿੱਤੀ, ਇਸਤਰੀ ਨੂੰ ਭਰਤਾ ਦਿੱਤਾ, ਸੇਵਕ ਦਿੱਤੇ ਹਨ,
ਪ੍ਰਭ ਦੇਵਨ ਜੋਗ,
ਪਰਮਾਤਮਾ ਸਭ ਕੁਝ ਦੇਣ ਦੇ ਲਾਇਕ ਹੈ,
ਹਰ ਸਿਮਰਤ ਤਨ ਮਨ ਹਰਿਆ,
ਹਰੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਤੇਰੇ ਤਨ ਦੇ ਵਿੱਚ ਵੀ ਮਨ ਦੇ ਵੀ ਸ਼ੁਭ ਗੁਣਾਂ ਦੀਆਂ ਹਰਿਆਵਲਾਂ ਆ ਜਾਣਗੀਆਂ, ਭਗਤੀ ਦੀ ਹਰਿਆਵਲ ਆ ਜਾਏਗੀ,
ਲਹਿ ਜਾਏ ਵਿਯੋਗ,
ਇਹ ਜਿਹੜਾ ਜਨਮਾਂ ਜਨਮਾਤਰਾਂ ਦਾ ਵਿਛੋੜਾ ਵਾਹਿਗੁਰੂ ਵੱਲੋਂ ਉਹ ਲਹਿ ਜਾਏਗਾ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਸਿਮਰਨ ਕਰਕੇ,
ਸਾਧ ਸੰਗ ਹਰ ਗੁਣ ਰਵਹੁ,
ਜਦੋਂ ਤੂੰ ਸਾਧ ਸੰਗਤ ਦੁਆਰਾ ਪਰਮੇਸ਼ਰ ਦੇ ਗੁਣ ਉਚਾਰਨ ਕਰੇਗਾ, ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਨਾਮ ਸੰਗਤ ਵਿੱਚ ਮਿਲ ਕੇ ਜਿਹੜਾ ਜਪਣਾ ਇਹਦਾ ਬਹੁਤਾ ਜ਼ਿਆਦਾ ਮਹਾਤਮਾ ਗੁਰੂ ਪਿਆਰਿਓ, ਇਸ ਕਰਕੇ ਤਾਂ ਫਿਰ ਨਾਮ ਦਾ ਉਚਾਰਨ ਵੈਖਰੀ ਬਾਣੀ ਦੁਆਰਾ ਮਿਲ ਕੇ, ਹੁਣ ਤਾਂ ਬਹੁਤ ਕਿਰਪਾ ਹੋ ਚੁੱਕੀ ਹੈ, ਕਦੇ ਐਸਾ ਸਮਾਂ ਸੀ ਕੇਵਲ ਭਾਈ ਰਣਧੀਰ ਸਿੰਘ ਜੀ ਉਹ ਇਕੱਲੇ ਆਪਣੀ ਜਥੇਬੰਦੀ ਦੇ ਵਿੱਚ ਐਸਾ ਕਰਦੇ ਸਨ ਤੇ ਲੋਕਾਂ ਨੂੰ ਅਜੀਬ ਜਿਹਾ ਲੱਗਦਾ ਸੀ, ਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ, ਥਾਂ ਥਾਂ ਵੈਖਰੀ ਬਾਣੀ ਦਾ ਜਾਪ ਹੋ ਰਿਹਾ, ਗੁਰੂ ਘਰਾਂ ਦੇ ਵਿੱਚ ਹੋ ਰਿਹਾ, ਜਿਹੜੇ ਤੋਤਾ ਰਟਨ ਕਰਨ ਵਾਲੇ ਨੂੰ ਉਹਨਾਂ ਨੂੰ ਕਈ ਜਾਣ ਦਿਓ, ਕਹਿ ਅਸੀਂ ਤੋਤਾ ਰਟਨ ਕਰਦੇ ਹਾਂ, ਤੁਸੀਂ ਖੋਤਾ ਰਟਨ ਕਰ ਲਓ, ਕੋਈ ਬਾਤ ਨਹੀਂ, ਆਪਣੀ ਆਪਣੀ ਬਾਤ ਹੈ, ਜੇ ਤੋਤਾ ਰਟਨ ਵੀ ਕਹੀਏ ਤਾਂ ਵੀ ਭਾਈ ਗਨਕਾ ਤਰਗੀ ਸੀ ਤੇ ਬੇਸਵਾ ਤਰਗੀ ਸੀ ਤੋਤੇ ਦੇ ਰਟਨ ਦੇ ਨਾਲ ਹੀ, ਚਲੋ ਤੋਤਾ ਰਟਨੀ ਸੀ ਉਧਾਰ ਤਾਂ ਕਰਦਾ ਹੈ ਨਾ, ਤੇ ਬਾਤ ਤਾਂ ਉਧਰ ਦੀ ਹੈ, ਇਸ ਕਰਕੇ ਸਾਧ ਸੰਗਤ ਜੀ ਦੱਸਦੇ ਨੇ ਕਿ ਸੁਤ ਬੰਤਾ ਸਾਜ ਸੇਵਕ ਦੀਏ ਪ੍ਰਭ ਦੇਵਨ ਜੋਗ, ਤੇ ਹੁਣ ਅੱਗੇ ਦੱਸਦੇ ਨੇ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਯੋਗ, ਸਾਧ ਸੰਗ ਹਰ ਗੁਣ ਰਮਹੋ, ਸਾਧ ਸੰਗਤ ਦੇ ਵਿੱਚ ਵਾਹਿਗੁਰੂ ਦੇ ਗੁਣ ਰਮੋ ਕਹੀਏ, ਉਚਾਰਨ ਕਰੋ ਪਰਮੇਸ਼ਰ ਦਾ ਜਸ ਉਚਾਰਨ ਕਰੋ, ਸੰਤ ਜਨਾ ਮਿਲ ਹਰ ਜਸ ਕਾਇਓ, ਕੋਟ ਜਨਮ ਕੇ ਦੁਖ ਗੋਇ, ਹਾਂਜੀ
ਬਿਨਸੇ ਸਭ ਰੋਗ,
ਸਾਰੇ ਰੋਗ ਜਿਹੜੇ ਨੇ ਉਹ ਕਿਹੜੇ, ਕਾਮ ਕਰੋ ਲੋਭ ਅਹੰਕਾਰ ਅਵਿਦਿਆ ਸਮਤਾ ਰਾਗ ਦਾ ਅਭੀਨ ਵੇਸ ਸ਼ਬਦ ਸਪਰਸ਼ ਰੂਪ ਰਸਗੰਧ, ਸਾਰੀ ਰੋਗ, ਇਹਨਾਂ ਰੋਗਾਂ ਦਾ ਵੱਡਾ ਰੋਗ ਹੋਮੇ ਦੀਰਘ ਰੋਗ ਹੈ, ਇਹ ਸਾਰੇ ਰੋਗ ਮਿਟ ਜਾਣਗੇ ਜਿਉਂ ਜਿਉਂ ਨਾਮ ਜਪੋਗੇ, ਅਰ ਤਨ ਦੇ ਰੋਗ ਵੀ ਮਿਟਦੇ ਹੈ, ਸਰਵ ਰੋਗ ਕਾ ਔਖਦ ਨਾਮ ਗੁਰੂ ਕਿਰਪਾ ਕਰੇ, ਆਓ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਾਧ ਸੰਗਤ ਕਿਉਂ ਕਰਨੀ,
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਯੋਗ, ਸਾਧ ਸੰਗ ਹਰ ਗੁਣ ਰਵਹੋ ਬਿਨਸੇ ਸਭ ਰੋਗ,
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾ नाथ सखे दीन दर्द निवार। हे समर्थ अगम पूरन मोहे मया तार, अंध कूप महापयान नानक पार उतार। आई प्रभु शरणागति कृपा नित दयाल, एक अखर हर मन वस्त नानक होत निहाल। वाहि गुरु नाम जहाज है चढ़े सोतरे पार, जो सरदा कर सेव दे गुर पार उतार। जो सरदा कर सेव दे गुर पार उतारन। वाहे गुरु जी का खालसा, वाहे गुरु जी की